ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਵਿਤ ਤਨ ਕੋ ਪਵਿੱਤਰ ਕਰ, ਮਨ ਕੋ ਪਵਿੱਤਰ ਕਰ, ਤੀਰਥ ਇਸ਼ਨਾਨ ਕੋ ਜਹਾਨ ਜਸ ਜਾਨ ਹੈ। ਮਨ ਕੋ ਵਿਸ਼ੁੱਧ ਕਰ, ਜੀਵ ਕੋ ਪ੍ਰਬੁੱਧ ਕਰ, ਤੀਰਥੋਂ ਕੇ ਜਸ ਕਾ ਪੀ, ਗ੍ਰੰਥੋ ਦੁਆਰਾ ਗਿਆਨ ਹੈ। ਤਨ ਕੋ ਪਵਿੱਤਰ ਕਰ, ਮਨ ਕੋ ਪਵਿੱਤਰ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰ ਕਿਤਾਬੜੀ ਗ੍ਰੰਥ ਦੀ ਅੱਜ ਗੁਰੂ ਦੀ ਕਿਰਪਾ ਦੇ ਨਾਲ, ਅੱਜ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਮਾਪਤੀ ਹੋ ਜਾਏਗੀ, ਜਿਸ ਨੂੰ ਆਪਾਂ ਕੋਈ ਇੱਕ ਮਹੀਨੇ ਤੋਂ ਉੱਪਰ ਦੀ ਵਿਚਾਰ ਕਰਦੇ ਹੋਏ ਪੜ੍ਹ ਰਹੇ ਹਾਂ। ਅੱਜ ਗ੍ਰੰਥ ਸਮਾਪਤੀ ਹੈ, ਮਹਾਰਾਜ ਜੀ ਨੇ ਆਪਣਾ ਕਾਰਜ ਆਪ ਹੀ ਕਿਰਪਾ ਕਰਕੇ ਕਰਵਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ ਤਾਂ ਹੀ ਵਿਘਨ ਬਿਨਾਸਨ ਸਭ ਦੁੱਖ ਨਾਸਨ। ਦੁੱਖ ਨਾਸ ਹੁੰਦੇ ਆ ਅਤੇ ਵਿਘਨ ਨਾ ਵੀ ਨਾਸ ਹੁੰਦੇ ਆ। ਜੇ ਵਿਘਨ ਪੈ ਜਾਵੇ ਤਾਂ ਉਹ ਕਾਰਜ ਪੂਰੇ ਨਹੀਂ ਹੋ ਸਕਦੇ। ਸੋ ਪੰਡਿਤ ਹਰਦਿਆਲ ਜੀ ਨੇ ਬੜੇ ਸੋਹਣੇ ਢੰਗ ਨਾਲ ਇਹ ਗ੍ਰੰਥ ਲਿਖਿਆ ਸੀ ਅਤੇ ਸਮਾਪਤੀ ਦੇ ਵਿੱਚ ਉਹ ਮੰਗਲ ਕਰਦੇ ਕਰਦੇ ਆ ਰਹੇ ਹਾਂ, ਨਿਮਰਤਾ ਜਣਾਉਂਦੇ ਆ ਰਹੇ ਹਾਂ। ਗ੍ਰੰਥ ਪੜ੍ਹਨ ਦਾ ਲਾਭ ਫਲ ਕਥਨ ਕੀਤਾ ਸੀ 19ਵੇਂ ਛੰਦ ਵਿੱਚ, ਅੱਜ 20ਵਾਂ ਕਵਿਤ ਛੰਦ ਪੜ੍ਹਾਂਗੇ, ਜਿਸ ਵਿੱਚ ਗ੍ਰੰਥ ਨੂੰ ਪੜ੍ਹਨ ਦਾ ਢੰਗ ਦੱਸਣਗੇ। ਕਵਿਤ ਕ ਤਨ ਕੋ ਪਵਿੱਤਰ ਕਰ। ਪੰਡਿਤ ਹਰਦਿਆਲ ਜੀ ਲਿਖਦੇ ਹੈ ਕਿ ਆਪਣੇ ਤਨ ਕੋ ਕਹੀਏ ਸਰੀਰ ਨੂੰ ਪਵਿੱਤਰ ਕਹੀਏ ਉਜਲ ਕਰ ਕਹੀਏ ਕਰਕੇ, ਭਾਵ ਕੀ ਆ ਸਰੀਰ ਨੂੰ ਉਜਲ ਕਰਨਾ ਕਿ ਇਸ਼ਨਾਨ ਕਰਨਾ, ਇਸ਼ਨਾਨ ਕਰਕੇ, ਅਤੇ ਮਨ ਕੋ ਪਵਿੱਤਰ ਕਰ ਅਤੇ ਮਨ ਨੂੰ ਵੀ ਕੋਦਾਰਥ ਨੂੰ ਲਾਉਣਾ ਇੱਥੇ ਦੋਵੇਂ ਥਾਵੇਂ, ਮਨ ਨੂੰ ਪਵਿੱਤਰ ਉਜਲ ਸ਼ੁੱਧ ਕਰਕੇ ਇਸ ਗ੍ਰੰਥ ਨੂੰ ਪੜ੍ਹਨਾ ਕਰੇ ਜਗਿਆਸੂ। ਹਾਂਜੀ, ਇਸ ਤਰ੍ਹਾਂ ਗ੍ਰੰਥ ਨੂੰ ਪੜ੍ਹੇ, ਮਤਲਬ ਆਪਣੇ ਤਰੀਕੇ ਨਾਲ ਵਿਦਵਾਨ ਅਰਥ ਲਾ ਲੈਂਦੇ ਆ, ਅਸਲ ਵਿੱਚ ਤੇ ਪੂਰੀ ਤੁਕ ਵਿੱਚ ਹੀ ਸਾਬਤ ਹੋਊ ਵੀ ਅਰਥ ਕੀ ਆ, ਮਤਲਬ ਕੀ ਆ। ਤਨ ਕੋ ਪਵਿੱਤਰ ਕਰ, ਮਨ ਕੋ ਪਵਿੱਤਰ ਕਰ। ਵੀ ਜਿਵੇਂ ਗੰਗਾ, ਜਮੁਨਾ, ਸਰਸਵਤੀ, ਪ੍ਰਯਾਗਰਾਜ ਆਦਿ ਜਿਹੜੇ ਤੀਰਥ ਆ ਮਹਾਨ ਮਹਾਨ, ਉਹ ਤੀਰਥਾਂ 'ਤੇ ਕੀਤਾ ਹੋਇਆ ਜਿਹੜਾ ਇਸ਼ਨਾਨ ਆ ਉਹ ਤਨ ਕੋ ਪਵਿੱਤਰ ਕਰ, ਤਨ ਨੂੰ ਵੀ ਪਵਿੱਤਰ ਕਰਦਾ, ਸਰੀਰ ਨੂੰ ਵੀ, ਅਤੇ ਮਨ ਕੋ ਪਵਿੱਤਰ ਕਰ, ਮਨ ਨੂੰ ਵੀ ਪਵਿੱਤਰ ਕਰਦਾ। ਤੀਰਥ ਇਸ਼ਨਾਨ ਕੋ ਜਹਾਨ ਜਸ ਜਾਨ ਹੈ। ਇਸ ਤਰ੍ਹਾਂ ਜਿਹੜੇ ਤੀਰਥਾਂ ਦੇ ਇਸ਼ਨਾਨ ਆ ਉਹ ਤੀਰਥਾਂ ਦੇ ਇਸ਼ਨਾਨ ਦਾ ਕੋ ਕਹੀਏ ਦਾ, ਤੀਰਥਾਂ ਦੇ ਇਸ਼ਨਾਨ ਦਾ ਜਿਹੜਾ ਜਹਾਨ ਵਿੱਚ ਜਸ, ਸਾਰਾ ਹੀ ਜਹਾਨ ਜਾਣ ਕਹੀਏ ਜਾਣਦਾ ਹੈ, ਭਾਰੀ ਜਸ ਤੀਰਥਾਂ ਦਾ ਇਸ਼ਨਾਨ ਦਾ, ਜਸ ਜਹਾਨ ਵਿੱਚ ਪ੍ਰਗਟ ਹੈ ਸਾਰੇ ਜਾਣਦੇ ਹੈ। ਤੇਵੇਂ ਕਹਿੰਦੇ ਹੈ ਤੀਰਥਾਂ ਦੇ ਇਸ਼ਨਾਨ ਤਨ ਦੀ ਪਵਿੱਤਰਤਾ ਅਤੇ ਮਨ ਦੀ ਪਵਿੱਤਰਤਾ ਕਰਦੇ ਹੈ ਅਤੇ ਹੁੰਦੀ ਵੀ ਹੈ। ਤੇਵੇਂ ਕਹਿੰਦੇ ਇਸ ਗ੍ਰੰਥ ਦੇ ਪੜ੍ਹਨ ਵਿਚਾਰ ਨਾਲ ਤਨ ਅਤੇ ਮਨ ਪਵਿੱਤਰ ਉਜਲ ਹੁੰਦਾ ਹੈ, ਭਾਵ ਤਨ ਕੋ ਪਵਿੱਤਰ ਕਰ ਸਰੀਰ ਨੂੰ ਪਵਿੱਤਰ ਕਰਦਾ ਹੈ, ਇਹ ਗ੍ਰੰਥ ਮਨ ਕੋ ਪਵਿੱਤਰ ਕਰ ਮਨ ਨੂੰ ਵੀ ਪਵਿੱਤਰ ਕਰਦਾ ਹੈ। ਤੀਰਥ ਇਸ਼ਨਾਨ ਕੋ, ਜਿਸ ਤਰ੍ਹਾਂ ਕਹਿੰਦੇ ਵੀ ਤੀਰਥਾਂ ਦੇ ਇਸ਼ਨਾਨ ਜਿਹੜਾ ਕਰੀਦਾ, ਤੀਰਥਾਂ ਦੇ ਇਸ਼ਨਾਨ ਦਾ ਬੜਾ ਭਾਰੀ ਫਲ ਮਿਲਦਾ ਹੈ ਅਤੇ ਉਹ ਤਨ ਨੂੰ ਮਨ ਨੂੰ ਪਵਿੱਤਰ ਕਰਦਾ, ਜਹਾਨ ਜਸ ਜਾਨ ਹੈ। ਇਹ ਗੱਲ ਦਾ ਜਿਹੜਾ ਜਸ ਆ, ਇਹ ਗੱਲ ਦੀ ਜਿਹੜੀ ਪ੍ਰਗਟੀ ਜਹਾਨ ਵਿੱਚ ਜਸ ਪ੍ਰਗਟ ਹੈ ਅਤੇ ਸਾਰੇ ਜਾਣ ਹੈ ਕਿ ਇਹ ਜਾਣਦੇ ਹੈ। ਮਨ ਕੋ ਵਿਸ਼ੁੱਧ ਕਰ, ਜੀਵ ਕੋ ਪ੍ਰਬੁੱਧ ਕਰ। ਇਸ ਗ੍ਰੰਥ ਦੇ ਪੜ੍ਹਨਾ ਵਿਚਾਰਨਾ ਮਨ ਨੂੰ ਵੀ ਜਿਹੜਾ ਵਿਸ਼ੁੱਧ ਕਹੀਏ ਵਿਸ਼ੇਸ਼ ਵੇ ਨਾ ਵਿਸ਼ੇਸ਼ ਦਾ ਵਿਸ਼ੇਸ਼ ਕਰਕੇ ਸ਼ੁੱਧ ਕਰਦਾ ਹੈ, ਅਤੇ ਜੀਵ ਕੋ ਜੀਵ ਨੂੰ ਵੀ ਪ੍ਰਬੁੱਧ ਕਹੀਏ ਵਿਸ਼ੇਸ਼ ਕਰਕੇ ਬੁੱਧੀ ਪ੍ਰਦਾਨ ਕਰਦਾ ਹੈ। ਹਾਂਜੀ, ਮਨ ਕੋ ਵਿਸ਼ੁੱਧ ਕਰ, ਮਤਲਬ ਇਸ ਗ੍ਰੰਥ ਦਾ ਪੜ੍ਹਨਾ ਵਿਚਾਰਨਾ ਜਿਹੜਾ ਹੈ ਮਨ ਕੋ ਵਿਸ਼ੁੱਧ ਕਰ, ਮਨ ਨੂੰ ਵਿਸ਼ੁੱਧ ਕਹੀਏ ਵਿਸ਼ੇਸ਼ ਕਰਕੇ ਉਜਲ ਕਰ ਦੇਣ ਵਾਲਾ ਹੈ, ਅਤੇ ਜੀਵ ਕੋ ਪ੍ਰਬੁੱਧ ਕਰ, ਅਤੇ ਜੀਵ ਨੂੰ ਵਿਸ਼ੇਸ਼ ਕਰਕੇ ਬੁੱਧੀ ਪ੍ਰਦਾਨ ਕਰਨ ਵਾਲਾ, ਅਥਵਾ ਜੀਵ ਕੋ ਕਹੀਏ ਜੀਵ ਨੂੰ ਪ੍ਰਬੁੱਧ ਕਹੀਏ, ਪ੍ਰਬੋਧ ਨਾਮ ਗਿਆਨ ਦਾ ਹੁੰਦਾ, ਵਿਸ਼ੇਸ਼ ਕਰਕੇ ਬੋਧ ਬਖਸ਼ਣ ਵਾਲਾ, ਗਿਆਨ ਬਖਸ਼ਣ ਵਾਲਾ, ਗਿਆਨ ਕਰਨ ਵਾਲਾ। ਮਤਲਬ ਕਿ ਜੀਵ ਦੇ ਅੰਤਹਿਕਰਨ ਮਾਨੀ ਆ, ਮਨ ਦੀ ਸ਼ੁੱਧੀ ਕਰਦਾ ਹੈ, ਹਾਂਜੀ, ਅਤੇ ਉਹਦੇ ਕਰਕੇ ਜੀਵ ਕੋ ਪ੍ਰਬੁੱਧ ਕਰ, ਅਤੇ ਫਿਰ ਜੀਵ ਨੂੰ ਜਿਹੜਾ ਪ੍ਰਬੁੱਧ ਗਿਆਨਵਾਨ ਕਰਦਾ ਹੈ। ਤੀਰਥੋਂ ਕੇ ਜਸ ਕਾਪੀ ਗ੍ਰੰਥ ਦੁਆਰਾ ਗਿਆਨ ਹੈ। ਜੀਵ ਅੰਤਕਰਨ ਦੀ ਸ਼ੁੱਧੀ ਦੁਆਰਾ ਗਿਆਨ ਨੂੰ ਪ੍ਰਾਪਤ ਕਰਕੇ ਮੁਕਤੀ ਰੂਪ ਹੋ ਜਾਂਦਾ ਅਤੇ ਹੋ ਜਾਵੇਗਾ ਇਸ ਗ੍ਰੰਥ ਨੂੰ ਪੜ੍ਹਨ ਵਾਲਾ। ਫਿਰ ਜੋ ਤੀਰਥਾਂ ਦਾ ਬਿਅੰਤ ਜਸ ਆ, ਤੀਰਥਾਂ ਦਾ ਜਸ ਬਿਅੰਤ ਹੋ ਰਿਹਾ ਹੈ, ਉਸ ਜਸ ਦਾ ਵੀ ਗ੍ਰੰਥਾਂ ਦੁਆਰਾ ਹੀ, ਉਸ ਤੀਰਥਾਂ ਦਾ ਵੀ ਗ੍ਰੰਥਾਂ ਦੁਆਰਾ ਹੀ ਗਿਆਨ ਪ੍ਰਾਪਤ ਹੁੰਦਾ ਹੈ। ਗ੍ਰੰਥੋਂ ਦੁਆਰਾ ਗਿਆਨ ਹੈ, ਤੀਰਥੋਂ ਕੇ ਜਸ ਕਾ ਵੀ, ਤੀਰਥਾਂ ਦੇ ਜਸ ਦਾ ਵੀ ਗ੍ਰੰਥ ਦੁਆਰਾ ਗਿਆਨ ਹੈ, ਗ੍ਰੰਥਾਂ ਦੇ ਦੁਆਰਾ ਗਿਆਨ ਪ੍ਰਾਪਤ ਹੁੰਦਾ। ਵੀ ਤੀਰਥਾਂ ਦੀ ਮਹਿਮਾ ਵੇਦ ਸ਼ਾਸਤਰ ਪੁਰਾਣ ਆਦਿ ਸਭ ਗ੍ਰੰਥ ਕਰਦੇ ਹਨ, ਉਹਨਾਂ ਗ੍ਰੰਥਾਂ ਨੂੰ ਪੜ੍ਹਨ ਸੁਣਨ ਕਰਕੇ ਤੀਰਥਾਂ ਦੇ ਜਸ ਦਾ ਗਿਆਨ ਪ੍ਰਾਪਤ ਹੁੰਦਾ ਪਤਾ ਲੱਗਦਾ। ਮਨ ਕੋ ਵਿਸ਼ੁੱਧ ਕਰ, ਜੀਵ ਕੋ ਪ੍ਰਬੁੱਧ ਕਰ, ਮਨ ਨੂੰ ਤੇ ਵਿਸ਼ੇਸ਼ ਕਰਕੇ ਸ਼ੁੱਧ ਕਰਦਾ ਹੈ ਜੇ ਗ੍ਰੰਥ ਪੜ੍ਹ, ਜਿਹੜਾ ਗ੍ਰੰਥ ਆ ਜਿਹੜਾ ਇਹਨੂੰ ਪੜ੍ਹਦਾ ਵਿਚਾਰਦਾ, ਅਤੇ ਫਿਰ ਜੀਵ ਨੂੰ ਪ੍ਰਬੁੱਧ ਕਹੀਏ ਗਿਆਨਵਾਨ ਵੀ ਕਰਦਾ ਹੈ। ਪ੍ਰਬੁੱਧ ਨਾਮ ਗਿਆਨ ਦਾ, ਪਰ ਨਾਮ ਭਲੀ ਕ ਪ੍ਰਕਾਰ, ਭਲੀ ਪ੍ਰਕਾਰ ਬੁੱਧੀ ਪ੍ਰਦਾਨ ਕਰਦਾ, ਭਲੀ ਪ੍ਰਕਾਰ ਗਿਆਨ ਬੋਧ ਬਖਸ਼ ਦੇਣਾ ਕਰਦਾ। ਪ੍ਰਬੁੱਧ ਜੇ ਇਕੱਠਾ ਕਰਾਂਗੇ ਵਿਸ਼ੇਸ਼ ਗਿਆਨ, ਬ੍ਰਹਮ ਗਿਆਨ, ਕਿਉਂਕਿ ਚੰਗੇ ਗੁਣ ਦੱਸੇ, ਚੰਗੇ ਗੁਣ ਦੇ ਸਦਕੇ ਹੀ ਬ੍ਰਹਮ ਗਿਆਨ ਪਾਈਦਾ, ਗਿਆਨ ਪ੍ਰਾਪਤ ਕਰਦਾ। ਅਤੇ ਤੀਰਥੋਂ ਕੇ ਜਸ ਕਾ ਵੇ ਕੇ ਗ੍ਰੰਥ ਦੀ ਮਹਿਮਾ ਦੱਸਦੇ ਆ ਗ੍ਰੰਥਾਂ ਦੀ, ਵੇਖੋ ਤੀਰਥਾਂ ਦੇ ਜੇ ਕੋਈ ਜਸ ਦਾ ਕਿਹਨੂੰ ਪਤਾ ਲੱਗਦਾ ਹੈ ਤਾਂ ਗ੍ਰੰਥ ਦੁਆਰਾ ਗਿਆਨ ਵੀ, ਗ੍ਰੰਥਾਂ ਦੁਆਰਾ ਗਿਆਨ ਪ੍ਰਾਪਤ ਹੁੰਦਾ, ਉੱਥੇ ਪਤਾ ਲੱਗਦਾ ਕਿਹੜੇ ਤੀਰਥ ਦਾ ਕੀ ਫਲ ਹੈ। ਤਾਂ ਤਾਂ ਸਭਾ ਜਿੱਤ ਗ੍ਰੰਥ, ਤਾਂ ਤਾਂ ਕਹੀਏ ਇਸ ਵਾਸਤੇ, ਤਾਂ ਨਾਮ ਇਸ ਦਾ ਤੇਜ ਅਰਥ ਵਾਸਤੇ, ਇਸ ਵਾਸਤੇ ਜਾਂ ਇਸ ਕਰਕੇ ਸਭਾ ਜਿੱਤ ਗ੍ਰੰਥ, ਇਸੇ ਵਾਸਤੇ ਜਿਹੜਾ ਗ੍ਰੰਥਕਰਤਾ ਪੰਡਿਤ ਹਰਦਿਆਲ ਜੀ ਆ ਉਹ ਕਥਨ ਕਰਦੇ ਆ ਕਿ ਇਹ ਜਿਹੜਾ ਸਭਾ ਜਿੱਤ ਗ੍ਰੰਥ ਆ, ਸਭਾ ਨੂੰ ਜਿੱਤਣ ਵਾਲਾ ਭਾਵ ਸਾਰਕਦਾਵਲੀ ਗ੍ਰੰਥ ਆ, ਹਰਦਿਆਲ ਮੁੱਖ ਪੰਥ, ਹਰਦਿਆਲ ਪੰਡਿਤ ਜੀ ਕਹਿੰਦੇ ਇਹ ਮੁਕਤੀ ਦਾ ਪੰਥ ਕਹੀਏ ਰਸਤਾ ਦੱਸਣ ਵਾਲਾ ਹੈ। ਮੁਕਤੀ ਦੇ ਜਿਹੜਾ ਰਸਤਾ ਕੀ ਹੈ, ਉਹ ਹੈ ਗਿਆਨ, ਗਿਆਨ ਰੂਪੀ ਰਸਤਾ ਦੱਸਣ ਵਾਲਾ, ਦੇਣ ਵਾਲਾ। ਕਿਉਂਕਿ ਇਸ ਗ੍ਰੰਥ ਨੂੰ ਪੜ੍ਹ ਕੇ ਜੀਵ ਜਿਹੜੇ ਆ ਗੁਣੀ ਗਿਆਨੀ ਹੋ ਕੇ ਨਿਸ਼ਕਾਮ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਆ, ਅਤੇ ਉਹ ਜਿਹੜਾ ਮਨੁੱਖ ਪੜ੍ਹੇਗਾ ਉਹ ਨਿਸ਼ਕਾਮ ਕਰਮ ਕਰੇਗਾ, ਨਿਸ਼ਕਾਮ ਕਰਮਾਂ ਵਿੱਚ ਪ੍ਰਵਿਰਤ ਹੋਊਗਾ, ਅਤੇ ਨਿਸ਼ਕਾਮ ਕਰਮ ਕਰਨ ਨਾਲ ਹਿਰਦੇ ਦੀ ਸ਼ੁੱਧੀ ਹੁੰਦੀ ਹੈ, ਹਾਂਜੀ, ਮਾਲ ਪਾਪਾਂ ਦੀ ਉਤਰਦੀ ਹੈ, ਅਤੇ ਜਿਸ ਕਰਕੇ ਹਿਰਦਾ ਸ਼ੁੱਧ ਜਦੋਂ ਹੁੰਦਾ ਅਤੇ ਉਦੋਂ ਫਿਰ ਗਿਆਨ ਪ੍ਰਾਪਤ ਹੁੰਦਾ। ਜਿੰਨਾ ਚਿਰ ਅਸੀਂ ਤੇਜ ਮੈਲ ਆ, ਹੁਣ ਚਿਰ ਨਾਮ ਦਾ ਟਕਾ ਕਿੱਥੇ ਹੈ, ਜੇ ਪਾਪਾਂ ਦੀ ਮੈਲ, ਹਉਮੈ ਦੀ ਮੈਲ, ਨਿਸ਼ਕਾਮ ਕਰਮ ਕਰਕੇ ਜਿਹੜੀ ਖਤਮ ਹੋ ਜਾਂਦੀ ਹੈ, ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਅਤੇ ਗਿਆਨ ਕਰਕੇ ਮੁਕਤੀ ਹੁੰਦੀ ਹੈ। ਭੇਦੇ ਚਿੱਤ ਜੜ ਗ੍ਰੰਥ, ਫਿਰ ਜੋ ਚਿੱਤ ਕਹੀਏ ਚੇਤਨ ਆ, ਅਤੇ ਜੜ ਜੜ ਹੈ, ਚੇਤਨ ਅਤੇ ਜੜ ਦੀ ਜਿਹੜੀ ਗ੍ਰੰਥ ਕਹੀਏ ਗੰਢ ਆ ਪਈ ਹੋਈ, ਉਹ ਕੀ ਹੋਈ ਆ, ਕੀ ਗੰਢ ਆ, ਵੀ ਸੱਤ ਚਿੱਤ ਆਨੰਦ ਸਰੂਪ ਬ੍ਰਹਮ ਆ, ਜੋ ਉਸ ਬ੍ਰਹਮ ਨੂੰ ਇਹ ਜੀਵ ਜਿਹੜਾ ਹੈ ਅਸੱਤ ਸਮਝਦਾ, ਅਤੇ ਜੜ ਹੈ, ਅਤੇ ਜੋ ਦੁੱਖ ਰੂਪ ਹੈ ਜੋ ਅਸਤ ਰੂਪ ਆ ਸੰਸਾਰ। ਬ੍ਰਾਹਮਣ ਉੱਤੇ ਮਤਲਬ ਜੋ ਸਤ ਚੇਤਨ ਨਾ ਸਰੂਪ ਬ੍ਰਹਮ ਆ ਉਸਨੂੰ ਅਸਤ ਸਮਝਣਾ, ਇਹ ਗੰਢ ਪਈ ਹੋਈ ਹੈ। ਜੜ ਦੁੱਖ ਅਤੇ ਅਸਤ, ਹਾਂਜੀ, ਇਹਨੂੰ ਸਤ ਸਮਝਣਾ, ਇਹ ਗੰਢ ਪਈ ਹੋਈ। ਮਤਲਬ ਇਹ ਦੇਹ ਕੀ ਆ, ਜੜ ਰੂਪ ਆ, ਦੁੱਖ ਰੂਪ ਆ ਅਤੇ ਅਸਤ ਰੂਪ ਆ, ਹਾਂਜੀ। ਆਤਮਾ ਸਤ ਚੇਤਨ ਆਨੰਦ ਸਰੂਪ ਆ। ਫਿਰ ਇਸ ਜਿਹੜੀ ਇਹ ਗ੍ਰੰਥ ਕੀ ਗੰਢ ਆ, ਇਹ ਗੰਢ ਜਿਹੜੀ ਆ ਨਾ, ਇਸ ਗੰਢ ਨੂੰ ਇਸ ਗ੍ਰੰਥ ਦੇ ਪੜ੍ਹਨ ਦੇ ਵਿਚਾਰਨ ਵਾਲੇ ਭੇਦ ਕਹੀਏ, ਭੇਦ ਲੈਂਦੇ ਆ, ਨਾਸ ਕਰ ਲੈਂਦੇ ਆ। ਜਾਣੇ ਬੁੱਧਵਾਨ ਹੈ ਇਉਂ, ਬੁੱਧਵਾਨ ਜਿਹੜੇ ਬੁੱਧੀਵਾਨ ਸੂਝਵਾਨ ਸਿਆਣੇ ਮਨੁੱਖ ਆ, ਉਹ ਸੱਤ ਨੂੰ, ਸੱਤ ਕੀ ਆ, ਅਸੱਤ ਕੀ ਆ, ਇਹਦੀ ਵਿਚਾਰ ਨੂੰ ਜਾਣੇ ਕਹੀਏ ਜਾਣ ਲੈਂਦੇ ਆ। ਜੈਸੇ ਊਚ ਨੀਚ ਮੀਚ ਕਾਛੀ ਬੀਚ ਮੋਖ ਲਹੇ, ਉਪਰਲਾ ਸਮਝ ਆ ਗਿਆ ਨਾ ਵੀ ਇਹ ਸਭਾਜਿਤ ਗ੍ਰੰਥ ਜਿਹੜਾ ਨਾ, ਇਹ ਮੁਕਤੀ ਦਾ ਜਿਹੜਾ ਗਿਆਨ ਰੂਪੀ ਰਸਤਾ ਦੇਣ ਵਾਲਾ, ਅਤੇ ਜਿਹੜੇ ਇਹਨੂੰ ਪੜ੍ਹਦੇ ਵਿਚਾਰਦੇ ਉਹ ਚੇਤਨ ਜੜ ਚੇਤਨ ਦੀ ਗ੍ਰੰਥ ਜਿਹੜੀ ਗੰਢ ਆ ਉਹਨੂੰ ਭੇਦੇ ਭਿੰਨ ਲੈਂਦੇ ਆ, ਵਿਹੜ ਲੈਂਦੇ ਆ, ਭਾਵ ਨਾਸ਼ ਕਰ ਲੈਂਦੇ, ਖਤਮ ਕਰ ਲੈਂਦੇ। ਜਾਣੇ ਬੁੱਧਵਾਨ, ਬੁੱਧੀਵਾਨ ਜਿਹੜੇ ਆ ਇਸ ਤਰ੍ਹਾਂ ਜਾਣਦੇ ਆ ਇਸ ਗ੍ਰੰਥ ਬਾਰੇ ਪੜ੍ਹ ਕੇ, ਅਤੇ ਇਸ ਤਰ੍ਹਾਂ ਜਾਣੇ ਬੁੱਧਵਾਨ ਬੁੱਧੀਵਾਨ ਜਿਹੜੇ ਆ ਉਹ ਆਪਣੇ ਸਹੀ ਸਰੂਪ ਸੱਤ ਨੂੰ ਅਤੇ ਅਸਤ ਦੀ ਵਿਚਾਰ ਨੂੰ ਜਾਣ ਲੈਂਦੇ। ਸੱਤ ਕੀ ਆ, ਸੱਤ ਕੀ ਆ, ਸੱਤ ਕੀ ਆ, ਬਰੇ ਆਤਮਾ ਆ ਅਤੇ ਅਸਤ ਕੀ ਆ, ਦੇਹ ਹੈ, ਹਾਂਜੀ, ਅਤੇ ਸੱਤ ਕੀ ਆ, ਬ੍ਰਹਮ ਆ, ਅਸਤ ਕੀ ਆ, ਇਹ ਜਿਹੜਾ ਆਪਣਾ ਸੰਸਾਰ ਹੈ। ਸਾਰ ਕੀ ਆ, ਬ੍ਰਹਮ ਆ, ਅਸਾਰ ਕੀ ਆ, ਜਿਹੜਾ ਹੈ ਉਹ ਸੰਸਾਰ ਹੈ। ਝੂਠ ਕੀ ਆ, ਸੰਸਾਰ ਆ, ਸੱਚ ਕੀ ਆ, ਬ੍ਰਹਮ ਆ, ਇਸ ਤਰ੍ਹਾਂ ਜਾਣ ਲਿਆ। ਜੈਸੀ ਉੱਚ ਨੀਚ ਵਿੱਚ ਕਾਂਛੀ ਵਿੱਚ ਮੋਖ ਲਹੇ, ਫਿਰ ਹੋਰ ਦੱਸਦੇ ਆ ਵੀ ਸੁਣੋ, ਜੈਸੇ ਜਿਸ ਤਰ੍ਹਾਂ, ਜਿਸ ਪ੍ਰਕਾਰ ਊਚ ਨੀਚ, ਊਚ ਉੱਚੇ ਅਤੇ ਨੀਚ ਨੀਵੇਂ, ਉੱਚੀ ਨੀਵੀਂ ਜਾਤੀ ਵਾਲੇ ਕਾਂਛੀ ਵਿੱਚ ਮੀਚ ਕਹੀਏ, ਮੀਚ ਮਰ ਜਾਣ, ਮੌਤ ਹੋ ਜਾਵੇ, ਅਤੇ ਮਰ ਕੇ ਕਾਂਛੀ ਬੀਚ ਮੋਖ ਲਹੇ, ਅਤੇ ਉਹ ਕਾਂਛੀ ਬੀਚ ਦੇ ਵਿੱਚ ਮੁਕਤੀ ਲਹਿ ਕਹੀਏ ਲੈਂਦੇ ਆ, ਪ੍ਰਾਪਤ ਕਰ ਲੈਂਦੇ। ਜਿਸ ਤਰ੍ਹਾਂ ਵੀ ਉੱਚੀ ਨੀਵੀਂ ਬੀਚ ਕਹੀਏ ਮਰ ਕੇ ਕਾਂਛੀ ਦੇ ਵਿੱਚ ਮੁਖ ਕਹੀਏ ਮੁਕਤੀ ਲਹੇ ਲਹਿੰਦੇ ਆ, ਪ੍ਰਾਪਤ ਕਰਦੇ ਆ। ਤੀਨੋ ਦੇਵ ਵਾਰ ਦੀਨੋ, ਸ਼ਿਵ ਜੀ ਨੇ ਕਾਂਛੀ ਵਿੱਚ ਸਦਾ ਮੁਕਤੀ ਦਾ ਵਾਰ ਲਗਾਇਆ ਹੋਇਆ ਹੈ। ਤੀਨੋ ਦੇਵ ਵਾਰ ਦੀਨੋ, ਇਸ ਕਾਂਛੀ ਨੂੰ ਤਿੰਨ ਵੱਡੇ ਦੇਵਤੇ ਨੇ ਵਰਦਾਨ ਦਿੱਤਾ ਹੋਇਆ, 16 ਤੀਨੋ ਮਾਨ ਹੈ। ਇਹ ਗੱਲ ਨੂੰ 16 ਤੀਨੋ, 16 ਦੇ 3 ਉੱਨੀਆਂ ਨੇ ਮਾਨ ਕਹੀਏ, 19 ਭਾਵ 19 ਮਾਨ ਮੰਨਦੇ ਆ, ਇਸ ਗੱਲ ਨੂੰ ਮਾਣ ਦਿੰਦੇ ਆ, ਇਸ ਗੱਲ ਨੂੰ ਸਨਮਾਨ ਆਦਰ ਦਿੰਦੇ ਆ। ਕਿਹੜੇ 19 ਵੀ ਅੱਗੇ ਆ ਹੀ ਜਾਣਾ। ਤੀਨੋ ਦੇਵ ਵਾਰ ਦੀਨੋ, ਤਿੰਨਾਂ ਦੇਵਾਂ ਨੇ ਕਹਿੰਦੇ ਜਿਸ ਤਰ੍ਹਾਂ ਵੀ ਉੱਚੀ ਨੀਵੀਂ ਜਾਤੀ ਦੇ ਮੀਚ ਕਹੀਏ ਮਰ ਕੇ ਕਾਂਛੀ ਦੇ ਵਿੱਚ ਮੁਕਤੀ ਲੈਂਦੇ ਆ, ਤੀਨੋ ਦੇਵ ਵਾਰ ਦੀਨੋ, ਤਿੰਨਾਂ ਦੇਵਤਿਆਂ ਨੇ ਵਾਰ ਦਿੱਤਾ ਹੋਇਆ, ਹਾਂਜੀ, ਇਸ ਗੱਲ ਨੂੰ 16 ਤੀਨੋ ਮਾਨ ਹੈ। 16 ਅਤੇ 3 19 ਜਿਹੜੇ ਆ ਨਾ ਵੇਦ ਸ਼ਾਸਤਰ ਗ੍ਰੰਥ ਆ ਉਹ ਮਾਣ ਮੰਨਦੇ ਆ, ਉਹਨਾਂ ਮਾਣ ਦਿੱਤਾ, ਸਨਮਾਨ ਦਿੱਤਾ ਵੀ ਤਿੰਨਾਂ ਦੇਵਤਾ ਨੇ ਵਰ ਦਿੱਤਾ, ਇਹ ਗੱਲ ਉਹ ਮੰਨਦੇ ਆ। ਉਹ ਕਿਹੜੇ ਆ, ਦੋਹਰਾ ਵੇਦ ਸ਼ਾਸਤਰ ਯੁਗ ਕਾਲ ਦਰ ਹੈ, 19 ਦੇ ਨਾਮ ਹੁਣ ਕਥਨ ਕਰ ਲੱਗੇ ਆ। ਵੇਦ ਕਿੰਨੇ 4 ਆ, ਸ਼ਾਮ ਵੇਦ, ਰਿਗ ਵੇਦ, ਜਜਰ ਵੇਦ, ਅਥਰਵਣ ਵੇਦ, ਮੁੱਖ ਤੇ ਹੀ ਵੇਦ ਆ, ਉਂਝ 4 ਉਪਵੇਦ ਵੀ ਹੈਗੇ ਆ, ਛੇ ਅੱਗੇ ਆ ਗਿਆ ਵੇਦ ਸ਼ਾਸਤਰ ਅਤੇ 6 ਸ਼ਾਸਤਰ ਆ, ਹਾਂਜੀ, ਸਾਂਖ, ਯੋਗ, ਨਿਆਇ, ਵਿਸ਼ੇਸ਼ਕ, ਮਾਸਾ, ਵਿਦਾਂਤ, 6 ਸ਼ਾਸਤਰ ਹੋ ਗਏ। ਯੁੱਗ 4 ਯੁੱਗ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਾਲ ਯੁੱਗ, ਕਾਲ 3 ਕਾਲ ਹੋ ਗਏ, 3 ਸਮੇਂ ਹੋ ਗਏ, ਕਾਲ ਸਮਾਂ, ਕਾਲ ਤ੍ਰੈ ਗਏ, 3 ਕਾਲ, 3 ਸਮੇਂ, ਭੂਤਕਾਲ ਜਿਹੜਾ ਬੀਤ ਗਿਆ, ਭਵਿੱਖ ਜਿਹੜਾ ਚੱਲ ਰਿਹਾ, ਵਰਤਮਾਨ ਜਿਹੜਾ ਚੱਲ ਰਿਹਾ ਅਤੇ ਭਵਿੱਖ ਜਿਹੜਾ ਆਉਣ ਵਾਲਾ, ਭੂਤਕਾਲ ਜੋ ਬੀਤ ਗਿਆ, सुर नर वाद्वै लोक, सुर कहिए देवते, नर कहिए मनुख, वा कहिए अथवा द्वै लोक, अथवा द्वै लोक पर दो लोक, अथवा दा अर्थ जान भी सुर नर देवते स्व देवते ते मनुख, अथवा भी दोवें लोक ही, लोक पर लोक ही। हाँ जी, मात लोक ते स्वर पर लो स्वर्ग लोक, एदा समझ लो। दो लोग हो गए, तीन काल हो गए पांच, चार युग हो गए नौ, नौ ते छे शास्त्र पंद्रह, ते चार वेद उन्नी। इस तरह उन्नी दी गिनती हो गई है। प्रमाण उन्नी समय है, कहिंदे इन्हां उन्नी समय है, उन्निया दे विच, उन्निया ये ग्रंथ धर्म ग्रंथां दे विच जिहड़े सनातन मत दे मुख है, ये गल प्रमाण प्रमाणिक है, प्रमाण प्रमाणित है, प्रमाणित है, प्रमाणिक कीती है उन्होंने मनी। मुक्त द्वार शिव ओक के शिव ओक, जो शिव जी का ओक कहिए घर आ, पावकांशी है, वह मुक्त द्वार मुक्ति का द्वार है, दरवाजा है। सो भाव यह है कि जिमें उन्नी प्रमाण देंगे है कि कांशी विच मरण तो बाद मुक्ति मिल जाती है, तेवें कहते हैं भी सारक दावड़ी ग्रंथ के पढ़न सुन अभ्यास करने जीव की कल्याण हो जाती है, क्योंकि चंगे गुण धारण करेगा तो चंगे गुणा का फल, माड़ा किसी का करूँ नहीं, बंदगी वाला हो, क्योंकि बंदगी के प्रमाण उन्होंने दिते है भी संत कैसे होंगे, वो अपने नियमों तो नहीं टालते बंदगी करते हैं, तो विषयों तो दूर रहना, किड़े किड़ा नुकसान होया जे तुसीं करोगे तुहानूं ही होगा। फिर जिहड़ा इस ग्रंथ नूं पढ़ेगा, विचारेगा, धारण करेगा, अभ्यास करेगा, उहदी कल्याण होनी सुभाविक ही है। सही लिखा उन्हां ने, सवैया ने शुद्ध अशुद्ध की शुद्ध परी। कवि जी अपनी निम्रता इस सवैये विच दर्शा रहे हैं। ज्ञानी हो के भी अज्ञानी होना बड़ी वड्डी गल है, वह ज्ञानियों भी वह अज्ञानी वड्डा है जिहड़ा ज्ञानी हो के अज्ञानी बन जाता, क्योंकि हरेक मनुख ज्ञानी होना चाहता, अज्ञानी कोई नहीं बनता। जां लोग अपने आप नूं अज्ञानी जे कहिंदे हैं पर वह अज्ञानी अपने आप साबित नहीं करना चाहते, कहिंदे जरूर हैं पर अंदर ज्ञानी ज्ञानी की जिहड़ी है चतराई है। सचमुच ही ज्ञानी हो के अज्ञानी बन जाना ते सचमुच ही अज्ञानी बन जाना, ये बड़ी वड्डी गल है। मतलब सब कुछ आने के बावजूद, समझ के बावजूद भी ये अपने आप से प्रतीति कर लैन भी सचमुच मैनू कुछ नहीं आता, बड़ी वड्डी गल है। पंडित हरदयाल जी ने यह सवैया लिख के दस दिता वा कि सचमुच उन्हां च निम्रता है, क्योंकि ग्रंथ उन्होंने लिखा तो ग्रंथ से उन्हों का तकरीबन तो तकरीबन हूँ तक अटाली है, अगे भी जे गुरु साहब की कृपा रहेगी तो अटाली रहेगा, विद्वान जन पढ़ते रहेंगे तो वह ये बचन भी पढ़ते रहेंगे, निम्रता उन्हें सदा अपनी अमर की हुई। सवैया ने शुद्ध अशुद्ध की शुद्ध भरी। हे कवि जनो, विद्वानों, महापुरशो, गुणी ज्ञानियो, ग्रंथ पढ़ने वाले विद्यार्थियो, इस ग्रंथ के अंदर शुद्ध ते अशुद्ध भाव शुद्धि ते अशुद्धि, कविता दे ठीक ते गलत दी कहिंदे जिहड़े की अर्थ दी कविता दे, शुद्ध की आ, अशुद्ध की आ, शुद्ध भाव ठीक की आ, अशुद्ध भाव गलत की आ, इहदी जिहड़ी मैनू आ कहिंदे कोई भी शुद्ध भरी, कोई भी शुद्ध भाव खबर सोझी नह कहीए नहीं हरी कहीए पई। क्यों नहीं पई कहिंदे, क्योंकि मम बुद्ध अशुद्ध होती अग धाम, क्योंकि कहिंदे मम बुद्ध जिहड़ी मेरी बुद्धि मत आ, वह मत तां अग धाम, अग कहीए पापां दा ते धाम कहीए घर ही बनी हुई आ, इस करके मेरी जिहड़ी बुद्धि आ अशुद्ध अशुद्ध आ, अपवित्र आ, अपवित्र होती कहिए होई है जां अशुद्ध सी, मेरी बुद्धि अशुद्ध सी, अग धामा पापा दा घर सी, जिस करके मैनू ये गल की खबर नहीं पई ठीक की आ गलत की। हरदयाल विरुद्ध जो है वर्णार्थ, कवि हरदयाल जी कथन करते हैं कि इस मेरे सार कतावली ग्रंथ के विच जो जो कही जेड़ा वर्णार्थ भाव वर्ण कन्ना विचों निकल गया ऐड़ा बन गया अर्थ, वर्ण ते अर्थ, वर्ण नाम अखरां दा हुंदा है ते अर्थ जिहड़े अखरां दे अर्थ हुंदे सिद्धांत, ਵੀ ਮੇਰੇ ਗ੍ਰੰਥ ਵਿੱਚ ਜੋ ਵੀ ਜਿਹੜਾ ਵੀ ਵਰਣ ਅੱਖਰ ਅਤੇ ਅਰਥ ਜੇਕਰ ਸਿਧਾਂਤ ਤੋਂ ਵਿਰੁੱਧ ਕਹੀਏ ਉਲਟ ਹੋਵੇ, ਮੇਰੇ ਭਾਵ ਅੱਖਰ ਅਤੇ ਅਰਥ ਜੇ ਕੋਈ ਵਿਰੁੱਧ ਉਲਟ ਹੋਵੇ ਗੁਣੀ ਜਨਾ ਮਹਾਂਪੁਰਸ਼ਾਂ ਤੋਂ, ਤਾਂ ਸੁੱਧ ਕਰੋ ਤੁਮ ਹੇ ਕਵਿ ਸਿਆਮਾ। ਤਾਂ ਹੇ ਸਿਆਮਾ ਕਹੀਏ, ਸਿਆਮਾ ਦਾ ਅਰਥ ਸਿਆਣੇ, ਸਿਆਣਿਓ ਸਿਆਣਿਓ, ਕਾਵ ਕਹੀਏ ਕਵੀਓ ਜਨੋ ਮਹਾਂਪੁਰਸ਼ੋ, ਤੁਮ ਕਹੀਏ ਤੁਸੀਂ ਆਪ ਹੀ ਉਸਨੂੰ ਸੁੱਧ ਕਰੋ, ਸੁੱਧ ਠੀਕ ਕਰੋ ਜਾਂ ਠੀਕ ਕਰ ਲੈਣਾ ਅਤੇ ਮੇਰੀ ਭੁੱਲ ਦੀ ਖਿਮਾ ਬਖਸ਼ਣੀ, ਕਿਉਂਕਿ ਮੈਂ ਐਡਾ ਕੋਈ ਗੁਣੀ ਗਿਆਨੀ ਨਹੀਂ ਹਾਂ। ਜੇ ਕੋਈ ਵਰਨ ਅਰਥ ਅੱਖਰ ਅਰਥ ਮੇਰੇ ਕੋਲ ਗਲਤ ਹੋ ਗਏ ਆ, ਵਿਰੁੱਧ ਹੋ ਗਏ ਆ, ਭਾਵ ਜੋ ਗੱਲ ਨਹੀਂ ਸੀ ਬਣਦੀ ਅਤੇ ਮੈਂ ਲਾ ਦਿੱਤੀ ਧੱਕੇ ਨਾਲ, ਤੁਹਾਨੂੰ ਲੱਗਦਾ ਵੀ ਇਹ ਸਹੀ ਨਹੀਂ ਕਵੀ ਵੱਲੋਂ ਲਿਖਿਆ ਗਿਆ, ਇੱਥੇ ਸਿਧਾਂਤ ਸਹੀ ਨਹੀਂ ਬਣਦਾ, ਅਤੇ ਕਹਿੰਦੇ ਇਹ ਕਵ ਸਿਆਮਾ ਇਹ ਕਵੀ ਸਿਆਮੋ, ਸਿਆਣਿਓ ਤੁਸੀਂ ਨਾ ਸ਼ੁੱਧ ਹੀ ਕਰੋ, ਸੁੱਧ ਕਰ ਲੈਣਾ ਆਪ ਠੀਕ ਕਰ ਲੈਣਾ ਅਤੇ ਮੈਨੂੰ ਬਖਸ਼ ਲੈਣਾ। ਨਭ ਨਾਗ ਸਿੱਧੀ ਸਤ ਸੰਬਤ ਸਾਮਣ, ਗ੍ਰੰਥ ਦੀ ਸਮਾਪਤੀ ਦਾ ਜਿਹੜਾ ਸੰਮਤ ਦੱਸਦੇ ਆ ਵੀ ਕਿਸ ਵੇਲੇ ਇਹ ਗ੍ਰੰਥ ਸਮਾਪਤ ਹੋਇਆ। ਨਭ ਨਾਮ ਦਾ ਆਕਾਸ਼ ਦਾ, ਅਤੇ ਜਿਵੇਂ ਆਕਾਸ਼ ਸੂਨੇ ਖਾਲੀ ਹੈ, ਇਉਂ ਆਕਾਸ਼ ਤੋਂ ਭਾਵ ਸੂਨੇ ਲੈਣਾ, ਸੂਨੇ ਭਾਵ ਜੀਰੋ, ਹਾਂਜੀ ਆਕਾਸ਼ ਸੂਨੇ ਹੀ ਹੈ ਨਾ ਬਿਲਕੁਲ, ਰੂਮ ਵੀ ਸੂਨੇ ਹੈ ਸਾਡੇ, ਬਿਲਕੁਲ ਸੂਨੀ ਆ, ਕੋਈ ਦਰਦ ਦੁਰਦ ਨਹੀਂ ਹੁੰਦੀ, ਖਾਲੀ ਬਿਲਕੁਲ, ਸ਼ੂਨੇ ਨਾਮ ਖਾਲੀ ਦਾ, ਅਤੇ ਖਾਲੀ ਕੀ ਜੀਰੋ, ਜੀਰੋ ਕੋਈ ਗਿਣਤੀ ਥੋੜ੍ਹੀ ਹੈ, ਜੀਰੋ ਜੀਰੋ ਹੀ ਹੈ। ਨਾਗ ਨਾਗ ਭਾਵ ਸੱਪ, ਅਤੇ ਨਾਗ ਦਾ ਅਰਥ ਸੱਪ, ਅਤੇ ਇਹਨਾਂ ਦੀਆਂ ਕੁਲਾਂ ਦੀ ਗਿਣਤੀ ਜਿਹੜੀ ਹੈ ਨਾ ਨੌ ਆ ਮੁੱਖ ਰੂਪ ਵਿੱਚ, ਅਨੰਤ ਵਾਸਕ ਕੰਬਲ ਕਰਕੋਟ ਪਦਮ ਮਹਾਪਦਮ ਸੰਖ ਕੁਲਕ ਅਤੇ ਤੱਛਕ। ਇਸ ਤਰ੍ਹਾਂ ਨੌ ਜਿਹੜੀਆਂ ਇਹਨਾਂ ਦੀਆਂ ਕੁਲਾਂ ਵਾ ਸੱਪਾਂ ਦੀਆਂ, ਅਤੇ ਨਾਗ ਤੋਂ ਅਰਥ ਲੈਣਾ ਨੌ, ਇਸ ਪ੍ਰਕਾਰ ਸੱਪ ਤੋਂ ਭਾਵ ਨੌ, ਨੌ ਕੁਲਾਂ ਅਤੇ ਨੌ ਲੈ ਲਿਆ, ਆਕਾਸ਼ ਜੀਰੋ ਅਤੇ ਜੀਰੋ ਲੈ ਲਿਆ, ਹਾਂਜੀ ਸਿੱਧੀ ਅਤੇ ਅੱਠ ਜਿਹੜੀਆਂ ਉਹ ਸਿੱਧੀਆਂ, ਸਿੱਧੀ ਨਾਮ ਹੁੰਦਾ ਸਿੱਧੀਆਂ ਦਾ ਸ਼ਕਤੀ ਦਾ, ਉਹ ਇਹਨਾਂ ਦੀ ਗਿਣਤੀ ਮੁੱਖ ਰੂਪ ਵਿੱਚ ਅੱਠ ਹੀ ਆ, ਅਣਮਾ ਮਹਿਮਾ ਲਗਮਾ ਗਰਮਾ ਪ੍ਰਾਪਤੀ ਪਰਕਾਮੇ ਈਸ਼ਤਾ ਵਸ਼ਤਾ, ਅੱਠ ਸਿੱਧੀਆਂ, ਜਾਂ ਸਿੱਧੀ ਤੋਂ ਭਾਵ ਅੱਠ ਦਾ ਲੈਣਾ ਅੱਠ ਹੋ ਗਿਆ। ਸੱਸ ਸੱਸ ਨਾਮ ਚੰਦਰਮਾ ਦਾ, ਅਤੇ ਚੰਦਰਮਾ ਆਕਾਸ਼ ਵਿੱਚ ਇੱਕ ਹੀ ਹੁੰਦਾ ਹੈ, ਚੰਦਰਮਾ ਤੋਂ ਭਾਵ ਇੱਕ, ਅਤੇ ਇਸ ਪ੍ਰਕਾਰ ਕੀ ਹੋ ਗਿਆ ਵੀ ਇਹਦੀ ਉਲਟੀ ਗਿਣਤੀ ਕਰ ਲੈਣੀ, ਮਤਲਬ ਸੱਸ ਤੋਂ ਸ਼ੁਰੂ ਕਰਨੀ, ਸੱਸ ਇੱਕ ਸਿੱਧੀ ਅੱਠ ਭਾਵ ਅਠਾਰਾਂ, ਅਤੇ ਨਾਗ ਕਹੀਏ ਨੌ ਅਤੇ ਜੀਰੋ ਕਹੀਏ, ਨਭ ਕਹੀਏ ਜੀਰੋ, ਭਾਵ 1890 ਹੋ ਗਿਆ, ਹਾਂਜੀ ਇਸ ਪ੍ਰਕਾਰ ਇਹਦੀ ਉਲਟੀ ਗਿਣਤੀ ਕਰਕੇ 1890 ਸੰਬਤ, ਸੰਬਤ ਭਾਵ ਸੰਬਤ ਸੀ, ਅਤੇ ਸਾਵਣ ਸਾਵਣ ਦਾ ਮਹੀਨਾ ਸੀ, ਮਹੀਨਾ ਸੀ, ਕਹਿੰਦੇ ਜਦੋਂ ਗ੍ਰੰਥ ਸਮਾਪਤ ਕੀਤੀ ਹੈ, ਆਹ ਸੰ 1890 ਸੰਮਤ ਸਾਵਣ ਦਾ ਮਹੀਨਾ ਮੰਗਲ ਥਿਤ, ਅਤੇ ਉਸ ਦਿਨ ਮੰਗਲਵਾਰ ਸੀ, ਅਤੇ ਥਿਤ ਥਿਤ ਕਿਹੜੀ ਸੀ, ਛਟੀ, ਛਟੀ ਭਾਵ ਛੇਵੀਂ, ਛੇਵੀਂ ਥਿਤ ਸੀ ਚੰਦਰਮਾ ਦੀ, ਕਿਹੜੇ ਭਾਵ ਨੇਰ ਪੱਖ ਦੀ ਅੱਗੇ ਚਾਨਣੇ ਪੱਖ ਦੀ ਅੱਗੇ ਦੱਸਦੇ, ਪੱਖ ਸਿਆਮ ਸਿਆਮਾ ਨਾਮ ਕਾਲੇ ਦਾ ਪਾਲ, ਕਾਲਾ ਕੀ ਹੈ ਹਨੇਰਾ ਹੀ ਹੈ, ਭਾਵ ਹਨੇਰਾ ਪੱਖ ਸੀ, ਹਨੇ ਮਤਲਬ ਮੰਗਲਵਾਰ ਥਿਤ ਛਟੀ ਛੇਵੀਂ ਥਿਤ ਪੱਖ ਸਿਆਮ, ਜਿਹੜਾ ਚੰਦਰਮਾ ਦਾ ਸਿਆਮ ਪੱਖ ਸੀ, ਹਨੇਰ ਪੱਖ ਸੀ, ਅਤੇ ਹਨੇਰ ਪੱਖ ਕਿਹੜਾ ਹੁੰਦਾ ਪੂਰਨਮਾਸ਼ੀ ਤੋਂ ਬਾਅਦ ਆਪਣਾ ਮੱਸਿਆ ਤੱਕ, ਹਾਂਜੀ ਅਤੇ ਮੱਸਿਆ ਤੋਂ ਪੂਰਨਮਾਸ਼ੀ ਤੱਕ ਚਾਨਣ ਪੱਖ, ਸੁਧੀ ਵਧੀ ਪੱਖ ਇਹਨਾਂ ਨੂੰ ਕਹਿੰਦੇ। ਚੋਹਣੀ ਪੂਰਨਮਾਹੇ ਆਰੰਭ ਕਰਿਓ, ਕਹਿੰਦੇ ਹੁਣ ਇਹ ਗੁਰਦਾਸ ਦੇ ਗ੍ਰੰਥ ਆਰੰਭ ਕਿੱਥੇ ਕੀਤਾ ਸੀ ਅਤੇ ਸਮਾਪਤ ਕਿੱਥੇ ਕੀਤਾ, ਕਿ ਸੰਬਤ ਵੀ ਕਿਹੜੀ ਜੋ ਹੋਇਆ ਅਤੇ ਕਿੱਥੇ ਸ਼ੁਰੂ ਕੀਤਾ ਅਤੇ ਕਿੱਥੇ ਸਮਾਪਤ ਕੀਤਾ ਉਹ ਦੱਸਦੇ। ਚੋਹਣੀ ਪੂਰਨਮਾਹੇ ਆਰੰਭ ਕਰਿਓ, ਇਸ ਇਹ ਗ੍ਰੰਥ ਲਾਹੌਰ ਦੇ ਨਜ਼ਦੀਕ ਚੋਹਣੀਪੁਰ ਪਿੰਡ ਦੇ ਚੋਹਣੀਪੁਰ ਪਿੰਡ ਹੈ ਕਹਿੰਦੇ ਉਸ ਦੇ ਮਾਹੇ ਕਹੀਏ ਵਿੱਚ ਆਰੰਭ ਕਰਿਆ ਸੀ, ਆਰੰਭ ਕੀਤਾ ਸੀ। ਇਤ ਸ੍ਰੀ ਲਵ ਧਾਮ ਸਭਾ ਜਿਤਨਾਮਾ। ਇਸ ਕਰਕੇ ਇਤ ਕਹੀਏ ਇੱਥੇ ਜਿਹੜਾ ਸਭਾ ਜਿੱਤ ਆ ਸਾਕਦਾਵਲੀ ਨਾਮਕ ਗ੍ਰੰਥ ਆ। ਲਵ ਧਾਮ, ਲਵ ਭਾਵ ਲਹੂ ਦਾ, ਧਾਮ ਨਾਮ ਘਰ ਦਾ, ਭਾਵ ਲਹੂ ਦਾ ਘਰ। ਲਹੂ ਕੌਣ ਸੀ? ਸ਼੍ਰੀ ਰਾਮ ਚੰਦਰ ਜੀ ਦੇ ਸਪੁੱਤਰ ਸਨ। ਮਤਲਬ ਸ਼੍ਰੀ ਰਾਮ ਚੰਦਰ ਜੀ ਦੇ ਸਪੁੱਤਰ ਲਹੂ ਦਾ ਜਿਹੜਾ ਘਰ ਧਾਮ ਘਰ ਹੈ, ਭਾਵ ਸਾਇਆ ਹੋਇਆ ਧਾਮ ਘਰ ਆ। ਉਹ ਕੀ ਲਵ ਧਾਮ? ਭਾਵ ਲਾਹੌਰ, ਲਾਹੌਰ ਦੇ ਵਿੱਚ ਇਹ ਸ੍ਰੀ ਕਹੀਏ ਜਿਹੜਾ ਸ਼੍ਰੋਮਣੀ ਆ ਸਭਾ ਜਿਤ ਗ੍ਰੰਥ ਆ, ਇਹ ਇੱਥੇ ਕਹੀਏ ਸਮਾਪਤ ਹੋਇਆ ਸੀ। ਇਤੀ ਸ੍ਰੀ ਲਵਤਾ, ਇਤੀ ਭਾਵ ਇੱਥੇ ਜਿਹੜਾ ਸ਼੍ਰੋਮਣੀ ਲਵ ਧਾਮ ਭਾਵ ਸ਼੍ਰੀ ਨਾਮ ਰਾਮ ਚੰਦਰ ਦਾ। ਇਤੀ ਕਹੀਏ ਇਸ ਤਰ੍ਹਾਂ ਇਤੀ ਜਾਂ ਇੱਥੇ ਸ੍ਰੀ ਜੋ ਸ਼੍ਰੀ ਰਾਮ ਚੰਦਰ ਭਗਵਾਨ ਦੇ ਲਵ ਲਵ ਪੁੱਤਰ ਲਹੂ ਪੁੱਤਰ ਸੀ, ਲਵ ਦੇ ਕੁਛ ਹਾਂਜੀ, ਅਤੇ ਉਸਦਾ ਧਾਮ ਘਰ ਕੀ ਹੈ? ਤਾਂ ਲਵ ਧਾਮ ਕੀ ਲਾਹੌਰ, ਉਹ ਲਾਹੌਰ ਦੇ ਵਿੱਚ ਸਭਾ ਜਿੱਤਨਾਮਾ, ਸਭਾ ਨੂੰ ਜਿੱਤਣ ਵਾਲਾ ਪਾਸ ਸਰਤਾਵਲੀ ਗ੍ਰੰਥ ਨਾਮੇ ਗ੍ਰੰਥ, ਇਹਦੀ ਕਈ ਸਮਾਪਤ ਹੋਇਆ ਸੀ। ਦੋਹਰਾ ਨੌਮ ਸਵਈਏ ਸੋਰ ਠਿਕ। ਅੱਗੇ ਇਸ 15ਵੇਂ ਅਧਿਆਏ ਵਿੱਚ ਜਿੰਨੀ ਸ਼ਾਨਦਾਰ ਗਿਣਤੀ ਕਰਕੇ ਦੱਸਦੇ ਹੈ ਨਿਯਮ ਅਨੁਸਾਰ, ਜਿਵੇਂ ਹਰ ਅਧਿਆਏ ਵਿੱਚ ਹੀ ਉਹਨਾਂ ਨੇ ਇੱਦਾਂ ਕੀਤਾ ਹੈ। ਨੌਮ, ਇਸ 15ਵੇਂ ਅਧਿਆਏ ਦੇ ਵਿੱਚ ਨੌਮ ਸਵਈਏ, ਨਵੇਂ ਨੌ ਸਵਈਏ, ਸੋਰ ਠਿਕ, ਸੰਧੀ ਕਰਨ ਕਰਕੇ ਸਿਹਾਰੀ ਵਿੱਚ ਈੜੀ ਨਿਕਲ ਗਈ, ਬਣ ਗਏ ਸੋਰ ਠਿਕ, ਭਾਵ ਇੱਕ ਸੋਰਠਾ, ਦਸ ਹੋ ਗਏ, ਤ੍ਰੈ ਕਬਿੱਤ ਲਲਤੇਖ, ਤ੍ਰੈ ਕਬਿੱਤ, ਤਿੰਨ ਕਬਿੱਤ ਹੋ ਗਏ, ਲਲਤੇਖ, ਲਾਵਾਂ ਵਿੱਚੋਂ ਨਿਕਲ ਗਈ ਈੜੀ, ਬਣ ਗਿਆ ਲਲਤੇਖ, ਇੱਕ ਲਲਤ ਛੰਦ ਆਇਆ ਹੈ। ਕਹਿੰਦੇ ਅੱਗੇ 14, ਦੋਹੇ ਪਾਂਚ, ਫਿਰ ਪੰਜ ਦੋਹਰੇ ਹੋ ਗਏ, 19 ਹੋ ਗਏ, ਨਰਾਜ ਦੋਏ, ਨਰਾਜ ਦੋ ਛੰਦ ਦੋਏ ਕਹੀਏ ਦੋ ਆਏ ਆ ਛੰਦ, 21 ਹੋ ਗਏ, ਇਉਂ ਕੋਲ 21 ਛੰਦ ਆਏ ਹਨ, 21 ਛੰਦ ਵਿਵੇਕ, 21 ਛੰਦ ਹੋ ਗਏ ਵਿਵੇਕ ਕਹੀਏ, ਜੋ ਬੇਬ ਦੋਵਾਂ ਤੋਂ ਇੱਕ ਕਹੀਏ ਇੱਕ ਕਰ ਦੇਣ ਵਾਲੇ, ਭਾਵ ਆਤਮਾ ਪਰਮਾਤਮਾ ਇੱਕ ਕਰ ਦੇਣ ਵਾਲੇ ਆ। ਅਤੇ ਬੇਬ ਨਾਮ ਦੋ ਦਾ, ਭਾਵ ਦੁਬਧਾ ਤੋਂ ਹਟਾ ਕੇ ਇੱਕ ਇੱਕ ਕਰ ਦੇਣ ਵਾਲੇ ਹੈ। ਬੇਬ ਨਾਮ ਹੰਕਾਰ ਦਾ, ਜੋ ਹੰਕਾਰ ਨੂੰ ਨਾਸ ਕਰਕੇ ਇੱਕ ਇੱਕ ਵਿੱਚ ਕਰ ਦੇਣ ਵਾਲੇ ਪਰਮਾਤਮਾ ਵਿੱਚ। ਅਵੇਗ ਨਾਮ ਗਿਆਨ ਦਾ ਹੁੰਦਾ, ਜੋ 21 ਛੰਦ ਆ ਉਹ ਗਿਆਨ ਦੇਣ ਵਾਲੇ ਆ। ਵਿਵੇਕ ਨਾਮ ਵਿਚਾਰ ਦਾ ਹੁੰਦਾ, 21 ਛੰਦ ਆ ਇਹ ਵਿਵੇਕ ਕਈ ਵਿਚਾਰ ਬਖਸ਼ਣ ਵਾਲੇ ਸੱਤ ਸੱਤ ਦੀ, ਅਤੇ ਵਿਵੇਕ ਨਾਮ ਵਿਚਾਰ ਦਾ ਹੁੰਦਾ, 21 ਛੰਦ ਵਿਵੇਕ ਕਹੀਏ ਵਿਚਾਰੋ, ਵਿਚਾਰ ਲੈਣਾ ਕਰੋ, ਤੋ ਉਹਦੀ 21 ਛੰਦ ਆਏ। ਸੋ ਇੱਥੇ ਗ੍ਰੰਥ ਦੀ ਸਮਾਪਤੀ ਹੋ ਚੁੱਕੀ ਆ। ਥੋੜ੍ਹਾ ਜਿਹਾ ਇਹ ਧਿਆਨ ਦੇਣ ਜੋ ਗੱਲਾਂ ਵਾ ਵੀ ਇਸ ਅਧਿਆਏ ਵਿੱਚ ਕਵੀ ਜੀ ਨੇ ਨੌ ਸਵਈਏ, ਇੱਕ ਸੋਰਠਾ, ਤਿੰਨ ਕਬਿੱਤ, ਇੱਕ ਰੁਆਲ ਛੰਦ, ਆ ਲਲ ਦੇ ਕਿਹੜਾ ਸ਼ਬਦ ਛੰਦ ਆ, ਅਤੇ ਪੰਜ ਦੋਹਰੇ, ਦੋ ਨਰਾਜ ਛੰਦ, ਇਸ ਪ੍ਰਕਾਰ ਇੱਕ ਛੰਦ ਦਾ ਜੋੜ ਕੀਤਾ ਕਵੀ ਜੀ ਨੇ। ਕੀ ਜੋੜ ਬਣਾਇਆ? ਹੁਣ ਜਦੋਂ ਗਿਣਤੀ ਕਰੀਏ ਤਾਂ ਦੋਹਰੇ ਪੰਜ ਦੀ ਥਾਂ 'ਤੇ 6 ਮਿਲਦੇ ਆ। ਇਸ ਲਿਹਾਜਣ ਛੰਦ 21 ਦੇ ਥਾਂ 22 ਬਣ ਜਾਂਦੇ ਆ, ਪਰ ਕਵੀ ਜੀ ਨੇ ਇੱਥੇ 21 ਲਿਖੇ ਹਨ। ਇਹ ਮੂਲ ਵਿੱਚ ਕਦੋਂ ਦੇ ਕਿੱਥੇ ਫਰਕ ਪਿਆ ਹੈ ਇਸਦਾ ਨਿਰਣਾ ਹੋਣਾ ਅਸੰਭਵ ਆ। ਵਿਦਵਾਨ ਇਸ ਪਾਸੇ ਧਿਆਨ ਦੇਣ, ਜੇਕਰ ਕਿਸੇ ਕੋਲ ਪੁਰਾਣੀ ਲਿਖਤ ਅਨੁਸਾਰ ਇਹ ਗੱਲ ਸਾਬਤ ਹੁੰਦੀ ਹੋਵੇ ਤਾਂ ਦਾਸਾਂ ਨੂੰ ਲਿਖ ਕੇ ਭੇਜਣ ਦੀ ਕਿਰਪਾਲਤਾ ਕਰਨੀ ਜੀ। ਇਹ ਜਿਹੜੀ ਟੂਕ ਆ ਇਹ ਮਹਾਂਪੁਰਸ਼ ਸੰਤ ਹਰੀ ਸਿੰਘ ਹੋਣਾ ਨੇ ਲਿਖੀ ਹੈ। ਵੈਸੇ ਵੀ ਜਦੋਂ ਆਪਾਂ ਇੱਥੇ ਤੱਕ ਪੜ੍ਹਿਆ ਨਾ, ਚੋਹਣੀਪੁਰ ਮਾਹੇ ਆਰੰਭ ਕਰ ਇੱਕ ਸ੍ਰੀ ਲਵ ਤਵ ਧਾਮ ਇੱਕ ਸ੍ਰੀ ਲਵ ਧਾਮ ਸਭਾ ਜਿੱਤ ਇੱਥੇ ਜਾ ਕੇ ਬਾਈ ਛੰਦ ਬਣਦੇ। ਹਾਂਜੀ ਅਤੇ ਪਰ ਪੰਡਿਤ ਹਰਦਿਆਲ ਜੀ ਨੇ ਜਿਹੜਾ ਦੋਹਰਾ ਲਿਖਿਆ ਉਹਦੇ ਵਿੱਚ ਉਹਨਾਂ ਕਿਹਾ ਵੀ ਇੱਕੀ ਛੰਦ ਵਿਵੇਕ, ਇੱਕੀ ਛੰਦ ਜਿਹੜੇ ਆ ਉਹ ਬਣਦੇ ਆ। ਇੱਦਾਂ ਵੀ ਵਿਦਵਾਨਾਂ ਦਾ ਕਹਿਣਾ ਵੀ ਹੋ ਸਕਦਾ ਵਾ ਵੀ ਲਿਖਤ ਵਿੱਚ ਕਵੀ ਜੀ ਨੇ ਨੌ ਸਵਈਏ, ਹਾਂਜੀ ਨੌ ਸਵਈਆਂ ਦੀ ਥਾਂ ਅੱਠ ਸਵਈਏ ਲਿਖੇ ਹੋਣ ਅਤੇ ਦੋਹੇ ਜਿਹੜੇ ਆ ਛੇ ਲਿਖੇ ਹੋਣ, ਇਸ ਨਾਲ ਗਿਣਤੀ ਇੱਕੀ ਛੰਦੀ ਪੂਰੀ ਹੋ ਜਾ ਜਾਂਦੀ। ਫਿਰ ਇਹ ਪਦ ਇਉਂ ਚਾਹੀਦਾ ਸੀ ਕਹਿੰਦੇ ਵੀ ਵਿਦਵਾਨ ਨਾਲ ਲਿਖਿਆ ਹੋਇਆ ਵੀ ਦੋਹਰਾ ਅੱਠ ਸਵਈਏ ਸੋਰ ਠਿਕ ਤਰਕ ਵੇਤ ਲਲ ਦੇਣ ਦੋਹੇ ਘੱਟ ਨਾਰਾਜ ਦੋਏ ਇੱਕੀ ਛੰਦ ਵਿਵੇ। ਕਿਉਂਕਿ ਆਪਾਂ ਮਤਲਬ ਉਹ ਫਰਕ ਆ ਨੌਂ ਸਵਈਏ ਲਿਖਿਆ ਅਤੇ ਅੱਠ ਸਵਈਏ, ਅਤੇ ਜਿੱਥੇ ਦੋਹੇ ਪੰਜ ਲਿਖਿਆ ਵਾ ਉੱਥੇ ਦੋਹੇ ਘੱਟ ਆ ਜਾਣਾ ਸੀ ਸ਼ਬਦ, ਇੰਨਾ ਕੀ ਜਿਹੜਾ ਫਰਕ ਪੈਂਦਾ। ਸੋ ਇੱਥੇ ਗ੍ਰੰਥ ਦੀ ਜਿਹੜੀ ਆ ਸਮਾਪਤੀ ਜਿਹੜੀ ਆ ਹੋ ਚੁੱਕੀ ਆ ਅਤੇ ਗੁਰੂ ਸਾਹਿਬ ਨੇ ਬੇਅੰਤ ਬੇਅੰਤ ਕਿਰਪਾ ਕਰਕੇ ਇਸ ਗ੍ਰੰਥੀ ਆਪਣੇ ਕੋਲ ਮਾਰਨ ਸਮਾਪਤੀ ਕਰਾਈ ਹੈ। ਇਸ ਤਰ੍ਹਾਂ ਕਵੀ ਸਾਹਿਬ ਜੀ ਨੇ ਭਾਵੇਂ ਇੱਥੇ ਇੱਕੀ ਛੰਦ ਵਿਵੇਕ ਲਿਖਿਆ ਵਾ ਵੀ ਇੱਕੀ ਛੰਦ ਵਿਚਾਰ ਨਾ ਕਰੋ, ਪਰ ਅਸਲ ਵਿੱਚ ਛੇ ਦੋਹਰੇ ਆ ਅਤੇ ਨਾਰਾਜ ਛੰਦ ਦੋ ਆ, ਅੱਠ ਹੋ ਗਏ ਤਿੰਨ ਕਬਿੱਤ ਹੋ ਗਏ ਗਿਆਰਾਂ ਅਤੇ ਲਲ ਤੇਗ ਦਾ ਅਰਥ ਸਮਝ ਲੈਣਾ ਵੀ ਰੂਆਲ ਛੰਦ ਆਇਆ ਕਿਹੜਾ, ਇਹ ਨਾ ਸਮਝੋ ਵੀ ਲਲ ਤੇਗ ਕਿੱਥੇ ਆ ਗਿਆ ਉੱਥੇ ਆਇਆ ਹੀ ਨਹੀਂ। ਲਲ ਤੇਗ ਦਾ ਅਰਥ ਆ ਰੂਆਲ ਛੰਦ, ਤਿੰਨ ਤੇਗ ਚਾਰ ਚਾਰ ਬਾਰਾਂ, ਬਾਰਾਂ ਅਤੇ ਨੌ ਸਵਈਏ ਹੋ ਗਏ, ਬਾਰਾਂ ਅਤੇ ਨੌ ਇੱਕੀ ਅਤੇ ਸੋਰ ਠਿਕ ਬਾਈ ਹੋ ਗਏ, ਇਸ ਤਰ੍ਹਾਂ ਬਾਈ ਛੰਦ ਆ। ਫਿਰ ਉਹ ਮਤਲਬ ਕਿ ਸਾਰਾ ਹੀ ਬਿਲਕੁਲ ਸਹੀ ਆ, ਜਿਹੜੇ ਦੋਹੇ ਪਾਂਚ ਆ ਨਾ ਇਸ ਹਿਸਾਬ ਨਾਲ ਤੁਸੀਂ ਪਾਠ ਜਿਹੜੇ ਦੋ ਪਾਠ ਬਦਲਦੇ ਆ ਫਿਰ ਇਸ ਹਿਸਾਬ ਨਾਲ ਕਿ ਦੋਹੇ ਪਾਂ ਦੋਹੇ ਖੱਟ ਅਤੇ ਨਾਰਾਜ ਦੋਏ ਅਤੇ ਬਾਈ ਛੰਦ ਵਿਵੇਕ, ਇਸ ਤਰ੍ਹਾਂ ਹੀ ਪਾਠ ਬਣ ਜਾਏਗਾ ਕਿ ਉਹ ਛੰਦਾਂ ਮੁਤਾਬਕ ਇਵੇਂ ਬਣੂਗਾ। ਨੌਮ ਸਵਈਏ ਸੋਰ ਠਿਕ ਤ੍ਰੈ ਕਬਿੱਤ ਲਲ ਦੇਕ ਦੋਹੇ ਖੱਟ ਨਾਰਾਜ ਦੋਏ ਬਾਈ ਛੰਦ ਵਿਵੇਕ, ਇਹ ਬਣੂਗਾ ਬਾਈ ਛੰਦਾਂ ਦੇ ਮੁਤਾਬਕ। ਜਿਵੇਂ ਦੱਸਿਆ ਵੀ ਜੇ ਇੱਕੀ ਛੰਦ ਹੋਣ ਫਿਰ ਅੱਠ ਸਵਈਏ ਸੋਰ ਠਿਕ ਤ੍ਰੈ ਕਵਿਤ ਲਲ ਤੇਕ ਦੋਹੇ ਖੱਟ ਨਾਰਾਜ ਦੋਏ ਇੱਕੀ ਛੰਦ ਵਿਵੇਕ, ਪਰ ਅਸਲ ਵਿੱਚ ਜੋ ਸਹੀ ਉਹੀ ਆ ਵੀ ਦੋਹੇ ਖੱਟ ਨਾਰਾਜ ਦੋਏ ਬਾਈ ਛੰਦ ਵਿਵੇਕ। ਇੱਥੇ ਪਾਠ ਦੀ ਸ਼ੁੱਧੀ ਕਰ ਲੈਣੀ, ਮਤਲਬ ਪਾਠ ਜਿਹੜਾ ਇਸ ਤਰ੍ਹਾਂ ਕਰ ਲੈਣਾ, ਇੱਕੀ ਥਾਂ ਬਾਈ ਲਿਖ ਦੇਣਾ, ਪੰਜ ਥਾਂ ਖੱਟ ਲਿਖ ਦੇਣਾ, ਬਾਕੀ ਸਾਰਾ ਪਾਠ ਉਸੇ ਤਰ੍ਹਾਂ ਹੀ ਸ਼ੁੱਧ ਆ। ਕਿਉਂਕਿ ਗਿਣਤੀ ਮੁਤਾਬਕ ਜਦੋਂ ਬਾਈ ਛੰਦ ਹੋ ਰਹੇ ਆ ਤਾਂ ਫਿਰ ਤਾਂ ਠੀਕ ਹੀ ਆ, ਰਲਾ ਕਦੋਂ ਪਿਆ ਕੀ ਪਿਆ ਇਸ ਨੂੰ ਕੀ ਆਪਾਂ ਵਿਚਾਰਨਾ, ਜੋ ਛੰਦ ਸਾਡੇ ਸਾਹਮਣੇ ਹੀ ਆ ਠੀਕ ਹੈ ਜੀ। ਸਵਈਆ ਜਿਹੜੇ ਨੌ ਹੀ ਆ, ਇੱਕ ਸਮਾਪਤੀ 'ਤੇ ਆ ਰਿਹਾ ਵਾ ਅਤੇ ਕੁਝ ਇਕੱਠੇ ਆ ਜਾਂਦੇ ਸਵਈਏ, ਇਸ ਤਰ੍ਹਾਂ ਸਮਝ ਲੈਣਾ ਨੌ ਹੀ ਸਵਈਏ ਆ, ਘੱਟ ਨਹੀਂ ਆ। ਇਹ ਤਾਂ ਸ੍ਰੀ ਸਾਰ ਕਿਤਾਬਲੀ ਪੰਦਰਸ ਮਿਸਰਤ ਪਾਠ ਜੋ ਕਹਿੰਦੇ ਸ੍ਰੀ ਸੁਰਭਾਏ ਮਾਨ ਸਾਰ ਕਿਤਾਬਲੀ ਨਾਮਕ ਗ੍ਰੰਥ ਹੈ, ਇਸ ਦਾ ਜਿਹੜਾ ਪੰਦਰਸ ਪੰਦਰਵਾਂ ਅਧਿਆਏ ਆ, ਉਸ ਅਧਿਆਏ ਦੇ ਵਿੱਚ ਮਿਸਰਤ ਕਹੀਏ ਰਲੇ ਮਿਲੇ ਰਲਵੇਂ ਮਿਲਵੇਂ ਅੱਡੋ ਅੱਡੀ ਸਿਧਾਂਤ ਵਾਲੇ ਜਿਹੜੇ ਹੈ ਉਹ ਪਾਠ ਕਹੀਏ ਪਾਠ ਆਏ ਆ, ਉਹਨਾਂ ਪਾਠਾਂ ਦੀ ਇਹਦੀ ਕਹੀਏ ਸਮਾਪਤੀ ਹੁੰਦੀ ਹੈ। ਪੰਦਰਵੇਂ ਅਧਿਆਏ ਦਾ ਜਿਹੜਾ ਪਾਠ ਆ ਮਿਸਰਤ ਰਲਿਆ ਮਿਲਿਆ ਸਿਧਾਂਤ ਆ ਉਹਦੀ ਇਤੀ ਇੱਥੇ ਸਮਾਪਤੀ ਹੁੰਦੀ ਆ। ਜਾਂ ਇੱਦਾਂ ਵੀ ਲਾ ਲਓ ਵੀ ਇਹਦੀ ਕਹੀਏ ਇੱਥੇ ਜਿਹੜੀ ਸ਼੍ਰੋਮਣੀ ਸਾਰ ਕਿਤਾਬਲੀ ਗ੍ਰੰਥ ਦੇ ਗ੍ਰੰਥ ਆ ਉਹਦੇ ਪੰਦਰਾਂ ਅਧਿਆਏ ਆ ਅਤੇ ਉਹ 15 ਅਧਿਆਈ ਮਿਸਰਤ ਪਾਠ ਵਾਲੇ ਰਲੇ ਮਿਲੇ ਪਾਠ ਵਾਲੇ ਪਾਓ ਸਾਰੇ ਤਰ੍ਹਾਂ ਦਾ ਸਿਧਾਂਤ ਤੁਹਾਨੂੰ ਬਖਸ਼ਿਆ ਵਾ ਅਤੇ ਉਹ ਉਹਦੀ ਸਮਾਪਤੀ ਹੈ ਇੱਥੇ 15 ਅਧਿਆਇਆਂ ਦੀ ਪਾਤਸ਼ਾਹ 41 ਗ੍ਰੰਥ ਦੀ ਇੱਥੇ ਕਹੀ ਇੱਥੇ ਹੀ ਸਮਾਪਤੀ ਆ ਜਾਂ 15ਵੇਂ ਅਧਿਆਇ ਜਾਂ ਮਿਸਰਤ ਰਲੇ ਮਿਲੇ ਛੰਦਾਂ ਦੇ ਸਹਿਤ ਆਇਆ ਪਾਠਾਂ ਦੇ ਸਹਿਤ ਆਇਆ ਇਹਦੀ ਇੱਥੇ ਸਮਾਪਤੀ ਹੈ। ਸਭਾ ਜਿੱਤ ਕੇ ਛੰਦ ਸਭ ਹੁਣ ਛੰਦਾਂ ਦੀ ਗਿਣਤੀ ਦੱਸਣ ਲੱਗੇ ਆਪਣੇ ਵੱਲੋਂ ਇਸ ਕਹਿੰਦੇ ਸਭਾ ਜਿੱਤ ਸਭਾ ਜਿੱਤਣ ਵਾਲਾ ਪਾਪ ਸਾਰ ਕਰਾ ਤਾਵੜੀ ਗ੍ਰੰਥ ਦੇ ਜਿਹੜੇ ਸਭ ਛੰਦ ਆ ਸਾਰੇ ਛੰਦ ਆ 200 ਕਹੀਏ 5 ਪਾਂਡਵ ਪਾਂਜੋ ਹੈ ਨਾ ਪਾਂਡ ਤੋਂ ਅਰਥ ਲੈਣਾ 5 ਅਤੇ 8 ਦਾ ਅਰਥ 8 ਹੀ 258 ਛੰਦ ਆਏ ਹਨ। ਕਹਿੰਦੇ ਸਭਾ ਜਿੱਤ ਦੇ ਸਾਰੇ ਛੰਦ 258 ਛੰਦ ਆ ਇਹ 258 ਛੰਦ ਇੱਥੇ ਆਏ ਆ ਕਿੱਦਾਂ ਵੀ ਪਹਿਲੇ ਅਧਿਆਏ ਵਿੱਚ 20 ਛੰਦ ਆਏ ਆ ਦੂਸਰੇ 'ਚ 9 ਆਏ ਆ ਅਤੇ ਤੀਸਰੇ ਅਧਿਆਏ ਵਿੱਚ 30 ਆਏ ਆ ਚੌਥੇ ਅਧਿਆਏ ਵਿੱਚ 10 ਆਏ ਆ ਪੰਜਵੇਂ ਅਧਿਆਏ ਵਿੱਚ 8 ਆਏ ਆ ਛੇਵੇਂ ਅਧਿਆਏ ਵਿੱਚ 6 ਆਏ ਆ ਸੱਤਵੇਂ ਅਧਿਆਏ ਦੇ ਵਿੱਚ 14 ਛੰਦ ਆਏ ਆ ਅੱਠਵੇਂ ਅਧਿਆਏ ਵਿੱਚ 14 ਨੌਵੇਂ ਅਧਿਆਏ ਵਿੱਚ 9 ਦਸਵੇਂ ਅਧਿਆਏ ਵਿੱਚ 14 ਗਿਆਰਵੇਂ ਅਧਿਆਏ ਵਿੱਚ 27 ਬਾਰਵੇਂ ਅਧਿਆਏ ਵਿੱਚ 17 ਤੇਰਵੇਂ ਅਧਿਆਏ ਦੇ ਵਿੱਚ ਜਿਹੜਾ 25 14ਵੇਂ ਅਧਿਆਏ ਵਿੱਚ 16 ਅਤੇ 15ਵੇਂ ਅਧਿਆਏ ਵਿੱਚ 24 ਕੁੱਲ ਕਿੰਨੇ ਹੋ ਗਏ 243 ਛੰਦ। ਹਰੇਕ ਅਧਿਆਏ ਦੇ ਅਖੀਰ 'ਤੇ ਫਿਰ ਸ੍ਰੀ ਸਾਕਤਾਵਲੀ ਜੋ ਗ੍ਰੰਥ ਵਾਲਾ ਛੰਦ ਆਉਂਦਾ ਹੈ ਇਹ 15 ਇਹ ਸਾਰੇ ਇਸ ਪ੍ਰਕਾਰ 243 ਅਤੇ 15 ਕਿੰਨੇ ਹੈਗੇ 258 ਛੰਦ ਆਏ ਆ। ਇਹਨਾਂ ਸਾਰੇ ਅਧਿਆਇਆਂ ਵਿੱਚ ਮੁੱਖ ਰੂਪ ਵਿੱਚ ਤਾਂ ਜੋ ਸ਼ੁਰੂ ਤੋਂ ਕਿਹਾ ਸੀ ਕਿ ਪੰਡਿਤ ਅਰਜਾ ਜੀ ਨੇ ਆਪਣੇ ਵੱਲੋਂ ਲਿਖਿਆ ਸੀ ਵੀ 9 ਘੱਟ ਦਵੈ ਸਤ ਮੂਲ ਬ੍ਰਿਤ ਪਾਵ 200 ਵਿੱਚ 9 ਘੱਟ 191 ਛੰਦ ਮੂਲ ਹਨ ਬਾਕੀ ਦੇ ਛੰਦ ਕਵੀ ਜੀ ਦੇ ਆਪਣੇ ਉਕਤ ਕੀਤੇ ਕਥਨ ਕੀਤੇ ਆ। ਠੀਕ ਹੈ ਜੀ ਮਤਲਬ ਜਿਹੜੇ ਸਾਰੇ ਉਹਨਾਂ ਸਭ ਛੰਦ ਲਿਖਿਆ ਨਾ ਮਤਲਬ ਸਾਰੇ ਛੰਦ ਦੇ ਜਿਹੜੇ ਆ ਨਾ ਇਹ ਤਾਂ ਸ੍ਰੀ ਸਾਕਤਾਵਲੀ ਇਹ ਵੀ ਪਾ ਕੇ ਹਾਂਜੀ 258 ਛੰਦ ਬਣਦੇ ਆ ਕਿਉਂਕਿ ਉਹਨਾਂ ਨੇ ਜਦੋਂ ਛੰਦ ਲਿਖਦੇ ਆ ਇੱਥੇ ਮਤਲਬ ਪੂਰੇ ਛੰਦਾਂ ਦੀ ਗਿਣਤੀ ਦੱਸੀ ਆ ਜਿਵੇਂ ਸ਼ੁਰੂ ਕਰਨ ਲੱਗਿਆ ਵੀ ਇਹਦੇ ਵਿੱਚ ਅਧਿਆਇ 'ਚ ਅਸੀਂ ਆਹ ਕਹਾਂਗੇ ਇੰਨੇ ਛੰਦ ਆਉਣਗੇ ਹਾਂਜੀ ਜਾਂ ਅਸੀਂ ਫਲਾਣੇ ਵਿਕਾਰਾਂ ਦੀ ਨਿੰਦਿਆ ਕਰਾਂਗੇ ਇੱਕ ਤੋਂ ਉਹ ਛੰਦ ਉੱਪਰਲਾ ਫਿਰ ਥੱਲੇ ਛੰਦ ਲਿਖਦੇ ਰਹੇ ਆ ਵੀ ਇਸ ਅਧਿਆਇ ਵਿੱਚ ਕਿੰਨੇ ਪੂਰੇ ਛੰਦ ਆਏ ਆ ਫਿਰ ਇਹ ਸ੍ਰੀ ਸਾਰ ਕਰਦਾਵਲੀ ਗ੍ਰੰਥ ਉਹ ਛੰਦ ਵੱਧ ਲਿਖਦੇ ਰਹੇ ਉਹ ਸਾਰਿਆਂ ਦੇ ਸਮੇਤ ਜਿਹੜਾ ਵਾ 258 ਛੰਦ ਬਣਦੇ ਆ ਅਤੇ ਗ੍ਰੰਥ ਵਿੱਚ ਉਹਨਾਂ ਲਿਖਿਆ ਸੀ ਵੀ 191 ਛੰਦ ਮੂਲ ਆ ਹਾਂਜੀ ਮੂਲ ਬ੍ਰਿਤ ਬ੍ਰਿਤ ਅਰਥ ਛੰਦ ਆ ਵੀ ਜਿਹੜੇ ਆ 9 ਘੱਟ ਦਵੈ ਸਤ ਪਾਵ 7 ਦਾ 100 ਦਾ ਦਵੈ ਨਾਮ 2 ਦਾ 200 ਵਿੱਚ 9 ਘੱਟ ਬ੍ਰਿਤ ਕਈ ਛੰਦ ਪਾਵ ਇੰਨੇ ਛੰਦ ਆਉਣਗੇ 191 ਛੰਦ ਮੂਲ ਆ ਮੂਲ ਪਾਵ ਜੋ 47 ਪਹਿਲੀ ਸੀ ਨਾ ਸੰਸਕ੍ਰਿਤ ਵਿੱਚ ਕਹਿੰਦੇ ਮੁੱਢ ਤਾਂ ਉਹ ਆ ਮਤਲਬ 191 ਛੰਦ ਆ ਬਾਕੀ ਜਿਹੜੇ ਉੱਪਰਲੇ ਛੰਦ ਆ ਜਦੋਂ ਆਰੰਭ ਕਰਦੇ ਅਧਿਆਇ ਨੂੰ ਫਿਰ ਸਮਾਪਤੀ ਵੇਲੇ ਛੰਦਾਂ ਦੀ ਗਿਣਤੀ ਸ੍ਰੀ ਸਾਰ ਕਰਤਾਵਲੀ ਵੀ ਲਿਖਦੇ ਆ ਅਤੇ ਉਹ ਛੰਦ ਜਿਹੜੇ ਕਵੀ ਦੇ ਆਪਣੇ ਲਿਖੇ ਹੋਏ ਆ ਹਾਂਜੀ ਦੱਸਣ ਲੱਗਾ ਵੀ ਇਹ ਅਧਿਆਇ ਵਿੱਚ ਇੰਨੇ ਛੰਦ ਆਉਣਗੇ ਅਤੇ ਜਿਹੜੇ ਵਿੱਚ ਵੀ ਇੰਨੇ ਛੰਦ ਆਉਣਗੇ ਉਹ ਮੂਲ ਰੂਪ ਵਿੱਚ ਹੈ ਸੋ ਇੱਥੇ ਸਾਰ ਕਰਤਾਵਲੀ ਗ੍ਰੰਥ ਦੀ ਸਮਾਪਤੀ ਹੁੰਦੀ ਹੈ ਇਹ ਸ੍ਰੀ ਸਾਰ ਕਰਤਾਵਲੀ ਗ੍ਰੰਥ ਸਮਾਪਤੰ। ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਸਾਰ ਕਰਤਾਵਲੀ ਗ੍ਰੰਥ ਪੜ੍ਹ ਵਿਚਾਰ ਲਿਆ ਹੈ ਤਕਰੀਬਨ 40-41 ਦਿਨ ਲੱਗੇ ਹੈ ਸਾਰੇ ਕਈ ਤਾਂ ਇਸ ਨੂੰ ਬੜੀ ਛੇਤੀ ਨਾਲ ਪੜ੍ਹ ਲੈਂਦੇ ਆ ਬੜੀ ਛੇਤੀ ਪੜ੍ਹਾਇਆ ਜਾਂਦਾ ਵਾ ਸਿੱਧਾ ਅੱਖਰੀ ਅਰਥ ਮਹਾਤੜ ਨੇ ਇਹਨਾਂ ਗ੍ਰੰਥ ਨੂੰ ਭਾਵੇਂ ਕਿ ਬਹੁਤ ਸੁਖਾਲਾ ਫਿਰ ਵੀ ਇੱਕ ਇੱਕ ਅਰਥ ਨੂੰ ਦੋਹਰੀ ਵਾਰ ਪੜ੍ਹਨਾ ਕੀਤਾ ਵਿਚਾਰਨਾ ਕੀਤਾ ਤਾਂ ਜੋ ਜਿਹੜਾ ਵਿਦਿਆਰਥੀ ਇਸ ਗ੍ਰੰਥ ਨੂੰ ਪੜ੍ਹੇ ਵਿਚਾਰੇ ਇਸ ਦੀ ਕਥਾ ਸੁਣੇ ਤੇ ਉਹਦੇ ਸਮਝ ਪੈ ਸਕੇ ਉਹਨੂੰ, ਮਤਲਬ ਵਾਰ ਵਾਰ ਜਿਹੜਾ ਹੈ ਵਿਛਾਣਾ ਰਿਕਾਰਡਿੰਗ ਕਰਨੀ ਪਵੇ, ਉਹਨੂੰ ਇਹ ਵੀ ਨਾ ਲੱਗੇ ਵੀ ਮੈਨੂੰ ਸਮਝ ਨਹੀਂ ਆਈ ਹੈ। ਤਾਂ ਕਰਕੇ ਬੜੀ ਧੀਰਜਤਾ ਨਾਲ, ਜਿੰਨੀ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕੋਸ਼ਿਸ਼ ਕਰਕੇ ਧੀਰਜਤਾ ਨਾਲ ਵਿਚਾਰ ਕੀਤੀ ਆ। ਹੁਣ ਜੇ ਜਦੋਂ ਆਪਾਂ ਪੜ੍ਹਿਆ ਜਾਂਦਾ, ਆਪਾਂ ਵਿਦਿਆਰਥੀਆਂ ਵਿੱਚ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ, ਉਦੋਂ ਕੋਈ ਇੰਨਾ ਹੌਲੀ ਹੌਲੀ ਇਸ ਨੂੰ ਪੜ੍ਹਨ ਦੀ ਵਿਚਾਰ ਨਹੀਂ ਜਿਹੜੀ ਕਰੀਦੀ, ਬੜੀ ਛੇਤੀ ਨਾਲ ਪੜ੍ਹ ਵਿਚਾਰ ਲਈਦਾ। ਪਰ ਫਿਰ ਵੀ ਕਿਸੇ ਨੂੰ ਸਮਝ, ਜਿਹੜਾ ਪੜ੍ਹੇ ਵਿਚਾਰੇ ਨੂੰ ਬੜਾ ਸੌਖਾ ਸਮਝ ਆ ਜਾਵੇ, ਇਸ ਤਰੀਕੇ ਨਾਲ ਪੜ੍ਹਿਆ ਵਿਚਾਰਿਆ, ਵਾਰ ਵਾਰ ਦੋਹਰੇ ਦੋਹਰੇ ਇੱਕ ਸ਼ਬਦ ਨੂੰ ਉਦਾਰਥ ਕੀਤਾ। ਗੁਰੂ ਸਾਹਿਬ ਨੇ ਕਾਰਜ ਆਪਣਾ ਆਪ ਹੀ ਕਰਵਾਇਆ। ਗੁਰੂ ਸਾਹਿਬ ਅੱਗੇ ਬੇਨਤੀ ਸੀ ਵੀ ਪੰਜ ਗ੍ਰੰਥਾਂ ਜਿਹੜੇ ਦੀ ਵਿਚਾਰ ਆ ਉਹ 2021 ਦੇ ਵਿੱਚ ਸਾਰੀ ਕੀਤੀ ਜਾਵੇ, ਉਹ ਮਹਾਰਾਜ ਨੇ ਕਿਰਪਾ ਕਰਕੇ ਕਰਵਾ ਲਈ ਹੈ। ਕਿਉਂਕਿ ਇਹ ਜਿਹੜੇ ਗ੍ਰੰਥ ਆ, ਜਦੋਂ ਆਪਾਂ ਟਕਸਾਲਾ ਸੰਪਰਦਾਵਾਂ ਵਿੱਚ ਸੰਪਰਦਾਇ ਮਹਾਂਪੁਰਸ਼ਾਂ ਗਿਆਨੀਆਂ ਤੋਂ ਜਾਂਦੇ ਹਾਂ ਪੜ੍ਹਨ, ਸਭ ਤੋਂ ਪਹਿਲਾਂ ਇਹ ਗ੍ਰੰਥ ਪੜ੍ਹਾਏ ਜਾਂਦੇ ਆ। ਕਈ ਚਾਣਾਕਿਆ ਨੀਤੀ ਆਰੰਭ ਕਰਾ ਦਿੰਦੇ ਆ, ਅਤੇ ਬਹੁਤੇ ਵਿਦਵਾਨ ਸਾਰਗਤਾਵਲੀ ਗ੍ਰੰਥ ਆਰੰਭ ਕਰਾਉਂਦੇ ਆ। ਸਾਰਗਤਾਵਲੀ ਤੋਂ ਬਾਅਦ ਜਿਹੜਾ ਚਾਣਾਕਿਆ ਰਾਜਨੀਤੀ ਪੜ੍ਹਾ ਦਿੰਦੇ ਆ, ਫਿਰ ਜਿਹੜਾ ਹੈ ਭਾਵਰ ਸਾਮਰਤ ਪੜ੍ਹਾ ਦਿੰਦੇ ਆ। ਉਸ ਤੋਂ ਬਾਅਦ ਵਿਚਾਰ ਮਾਲਾ ਚੌਥੇ ਨੰਬਰ 'ਤੇ, ਪੰਜਵੇਂ ਨੰਬਰ 'ਤੇ ਅਧਿਆਤਮ ਪ੍ਰਕਾਸ਼। ਇਹ ਗ੍ਰੰਥ ਆਪਾਂ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਤੌਰ 'ਤੇ, ਮੁਕੰਮਲ ਤੌਰ 'ਤੇ, ਮਤਲਬ ਜੋ ਜੋ ਅੱਖਰ ਲਿਖੇ ਉਹ ਆਪਾਂ ਪੂਰੇ ਪੜ੍ਹੇ। ਗਿਆਨ ਤਾਂ ਚਲੋ ਮਹਾਂਪੁਰਸ਼ਾਂ ਦਾ, ਗਿਆਨੀਆਂ ਦਾ ਵੱਖੋ ਵੱਖਰਾ ਡੂੰਘਿਆਈ ਵਾਲਾ ਹੈ, ਉੱਤਮ ਤੋਂ ਉੱਤਮਾਂ ਨੂੰ ਭਾਵਿਆ। ਪਰ ਜਿੰਨੀ ਕੁ ਸਾਨੂੰ ਮਹਾਰਾਜ ਨੇ ਸਮਾਤ ਬਖਸ਼ੀ ਹੈ ਉਹਦੇ ਮੁਤਾਬਕ ਆਪਾਂ ਵਿਚਾਰ ਕੀਤੀ ਹੈ। ਵਿਦਿਆਰਥੀ ਜਣਾਂ ਦੇ ਸਹਿਯੋਗ ਲਈ ਅਤੇ ਵਿਦਿਆਰਥੀ ਜਣ ਪੜ੍ਹ ਸਕਣ, ਤਾਂ ਕਰਕੇ ਸੰਪਰਦਾ ਦੇ ਵਿੱਚ ਨਿਯਮ ਬਣਿਆ ਰਹੇ, ਤਾਂ ਕਰਕੇ ਅਸੀਂ ਕੋਸ਼ਿਸ਼ ਮਾਰ ਕਰਵਾ ਰਹੇ ਅਤੇ ਆਪਾਂ ਕਰ ਰਹੇ ਹਾਂ। ਗੁਰੂ ਸਾਹਿਬ ਅੱਗੇ ਵੀ ਜਿਵੇਂ ਕਿਰਪਾ ਕਰਨਗੇ, ਆਪਾਂ ਉਹਨਾਂ ਦੀ ਵਿਚਾਰ ਅਗਲੇ ਗ੍ਰੰਥਾਂ ਦੀ ਜਿੰਨਾ ਹੋ ਸਕੇਗਾ, ਜਿੰਨੀ ਕੁ ਸਮਝ ਪੈਂਦੀ ਆਪਾਂ ਕਰਾਂਗੇ। ਅੱਜ ਪੰਜ ਗ੍ਰੰਥ ਮਹਾਰਾਜ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ, ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਅਥਵਾ ਦਸੇ ਪਾਤਸ਼ਾਹੀਆਂ ਅਤੇ ਦਸੇ ਪਾਤਸ਼ਾਹੀਆਂ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਹੀਦਾਂ ਸਿੰਘਾਂ, ਗੁਰਮੁਖ ਪਿਆਰਿਆਂ ਨੇ ਉਸਤਾਦਾਂ ਦੀ ਕਿਰਪਾ ਦੇ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਨਾਲ, ਸੰਗਤ ਦੀ ਕਿਰਪਾ ਨਾਲ, ਵਿਦਿਆਰਥੀ ਜਾਨਾਂ ਦੇ ਸਾਥੀਆਂ ਦੀ ਕਿਰਪਾ ਨਾਲ ਅੱਜ ਪੰਜ ਗ੍ਰੰਥਾਂ ਦੀ ਸਮਾਪਤੀ ਆਪਾਂ ਕਰ ਲਈ ਆ। ਗੁਰੂ ਸਾਹਿਬ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ, ਇਸੇ ਤਰ੍ਹਾਂ ਆਪਾਂ ਗੁਰੂ ਕੇ ਮਹਾਰਾਜ ਦੇ ਆਸਰੇ ਦੇ ਨਾਲ ਹੋਰ ਹੀ ਗ੍ਰੰਥਾਂ ਦੀ ਵਿਚਾਰ ਕਰ ਸਕੀਏ ਜੀ। ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਧੀਰਜਤਾ ਦੇ ਨਾਲ ਬੋਲਣ ਦੀ, ਤਾਂ ਜੋ ਸਮਝ ਆ ਜਾਏ। ਗੁਰੂ ਸਾਹਿਬ ਆਪਣਾ ਕਾਰਜ ਆਪ ਹੀ ਕਰਵਾਉਂਦੇ ਆ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਇੱਕ ਸਾਲ ਵਿੱਚ ਪੰਜ ਗ੍ਰੰਥ ਮਹਾਰਾਜ ਨੇ ਕਰਾ ਲਏ, ਬੜੀ ਵੱਡੀ ਗੱਲ ਹੈ। ਭਾਵੇਂ ਕਿ ਇਹਨਾਂ ਗ੍ਰੰਥਾਂ ਦੇ ਬੜੇ ਬੜੇ ਮਹਾਂਪੁਰਸ਼ਾਂ ਨੇ ਟੀਕੇ ਕੀਤੇ, ਸੇਵਾ ਪੰਥੀ ਵਾਲੇ ਮਹਾਂਪੁਰਸ਼ਾਂ ਨੇ ਟੀਕਾ ਕੀਤੇ ਆ ਪੰਜਾਂ ਗ੍ਰੰਥਾਂ ਦੇ। ਹੋਰ ਵੀ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲਿਆਂ ਵਾਲਿਆਂ ਨੇ ਵੀ ਦੋ ਗ੍ਰੰਥ, ਵਿਚਾਰ ਮਾਲਾ, ਭਾਵਰ ਸਾਮਰਤ ਆਦਿਕ ਦੇ ਟੀਕੇ ਕਰ ਦਿੱਤੇ ਹੈ। ਹੋਰ ਵੀ ਸੰਤ ਹਰੀ ਸਿੰਘ ਰੰਧਾਵਾ ਵਾਲੇ ਮਹਾਂਪੁਰਸ਼ਾਂ ਨੇ ਪੰਚ ਗ੍ਰੰਥਾਵਲੀ ਗ੍ਰੰਥ ਬੜੇ ਸੋਹਣੇ ਢੰਗ ਨਾਲ, ਸੰਪਰਦਾਇ ਢੰਗ ਦੇ ਨਾਲ ਜਿਹੜਾ ਹੈ ਲਿਖ ਦਿੱਤਾ ਹੈ। ਹੋਰ ਵੀ ਮੰਦ ਗਣੇਸ਼ਾ ਉਹਨਾਂ ਨੇ ਵੱਡੇ ਵੱਡੇ ਗ੍ਰੰਥਾਂ ਦੇ ਟੀਕੇ ਕੀਤੇ ਆ। ਸੋ ਕਹਿਣ ਤੋਂ ਭਾਵ ਇਹ ਆ ਵੀ ਹੋਰ ਵੀ ਕਈ ਟਕਸਾਲੀ ਮਹਾਂਪੁਰਸ਼ਾਂ ਨੇ ਵੀ ਸਾਗਤਾਵਲੀ ਗ੍ਰੰਥ ਦੇ ਟੀਕੇ ਲਿਖੇ ਆ। ਭਾਵੇਂ ਕਿ ਟੀਕੇ ਤਾਂ ਵੇਦਾਂ ਦੇ ਵੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੀ ਹੈ ਟੀਕੇ ਲਿਖੇ ਹੋਏ, ਪਰ ਹਰੇਕ ਵਿਦਿਆਰਥੀ ਜੀ ਆਖਿਰ ਟੀਕਾ ਪੜ੍ਹ ਕੇ ਉਹ ਪੜ੍ਹ ਸਕਦਾ ਤੇ ਐਸਾ ਕੁਝ ਭੁੱਲਿਆ, ਫਿਰ ਵੀ ਗੁਰੂ ਉਸਤਾਦ ਧਾਰਨ ਕਰਨਾ ਪੈਂਦਾ ਹੈ। ਉਸਤਾਦ ਹੀ ਦੱਸ ਸਕਦਾ ਕਿ ਇਹਦਾ ਮਤਲਬ ਕੀ ਹੈ, ਫਿਰ ਹੀ ਵਿਚਾਰ ਖੋਲ੍ਹ ਸਕਦੀ ਹੈ। ਕਿਉਂਕਿ ਮਾਤੜ ਹੋਣੀ ਬੜੇ ਆਸਰੇ ਲੈ ਕੇ ਅਤੇ ਪੜ੍ਹਦੇ ਰਹੇ ਹੈ, ਇਹ ਗੁਰੂ ਸਾਹਿਬ ਦੇ ਬਚਨਾਂ ਦੀ ਕਲਾ ਹੀ ਵਰਤੀ ਹੈ ਵੀ ਆਪਾਂ ਇੰਨੇ ਕੁ ਜੋਗੇ ਹੋਏ ਹਾਂ, ਥੋੜ੍ਹਾ ਬਹੁਤਾ ਸਾਨੂੰ ਮਾਰ ਗਿਆਨ ਬਖਸ਼ਿਆ ਮਹਾਂਪੁਰਸ਼ ਬਾਬਾ ਪ੍ਰੇਮ ਸਿੰਘ ਜੀ ਦਾਸ ਦੇ ਨਗਰ ਪਿੰਡ ਮਲੂ ਨੰਗਲ ਵਿਖੇ, ਜੋ ਬਹੁਤ ਮਹਾਂਪੁਰਸ਼ ਬਹੁਤ ਬੰਦਗੀ ਵਾਲੇ ਹੈ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਥਾਨ 'ਤੇ ਸੇਵਾ ਕਰਦੇ ਹੈ, ਉਹਨਾਂ ਦੇ ਬਚਨ ਵੀ ਜਿਹੜੇ ਹੈ ਕੀਤੇ ਹੋਏ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ।
ਹੋਰ ਮਹਾਂਪੁਰਸ਼ ਗੁਣੀ ਜਨਾਂ ਦੇ ਸੰਤਾਂ ਮਹਾਂਪੁਰਸ਼ਾਂ ਬੇਅੰਤ ਮਹਾਂਪੁਰਸ਼ਾਂ ਦੀ ਸੰਗਤ ਕਰੀਦੀ ਹੈ। ਮਤਲਬ ਭਾਵੇਂ ਕਿ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੀ ਕੀਤੇ, ਸਰਵਣ ਦਰਸ਼ਨ ਕਰਕੇ ਲਾਹਾ ਲਈਦਾ, ਜਿਹਦਾ ਸਦਕਾ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਪੰਚ ਗ੍ਰੰਥਾਵਲੀ ਸਮਾਪਤ ਕਰ ਲਈ ਹੈ। ਅਤੇ ਇਸ ਨੂੰ ਬੋਲ ਬੋਲ ਕੇ ਰਿਕਾਰਡ ਕਰਨ ਦਾ ਵੀ ਇਹੀ ਇੱਕ ਜਿਹੜਾ ਪ੍ਰਯੋਜਨ ਸੀ, ਵੀ ਆਪ ਨੂੰ ਵੀ ਯਕੀਨ ਹੋ ਜਾਵੇ ਵੀ ਆਪਾਂ ਇਹ ਗ੍ਰੰਥ ਪੜ੍ਹਿਆ ਵਾ ਅਤੇ ਸਾਨੂੰ ਕੁਝ ਨਾ ਕੁਝ ਇਹਦੇ ਵਿੱਚ ਮਿਲਿਆ ਵਾ, ਅਤੇ ਸਾਨੂੰ ਆਉਂਦਾ ਕਿ ਨਹੀਂ ਆਉਂਦਾ ਹੈ। ਜਿਹੜਾ ਰਿਕਾਰਡ ਕਰ ਲੈਣਾ ਇਹ ਇੱਕ ਬੜੀ ਵੱਡੀ ਗੱਲ ਆ, ਕਿਉਂਕਿ ਸੰਤ ਗੁਰਭਜਨ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ, ਇਤਿਹਾਸਕ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਕਥਾਵਾਂ ਕੀਤੀਆਂ, ਅਤੇ ਜਿਹੜੇ ਸੱਜਣ ਪਿਆਰਿਆਂ ਨੇ ਗੁਰਮੁਖਾਂ ਨੇ ਰਿਕਾਰਡਿੰਗਾਂ ਕੀਤੀਆਂ, ਅਤੇ ਅੱਜ ਉਹਨਾਂ 'ਤੇ ਲਾਹਾ ਲੈਂਦੀ ਹੈ ਸੰਗਤ, ਤਾਂ ਹੀ ਇਹ ਰਿਕਾਰਡ ਕਰ ਕੀਤੀਆਂ ਜਾ ਰਹੀਆਂ, ਤਾਂ ਜੋ ਮਾਤੜ ਨੂੰ ਵੀ ਯਕੀਨ ਹੋਵੇ ਵੀ ਆਪਾਂ ਇਹ ਗ੍ਰੰਥ ਪੜ੍ਹੇ ਵਿਚਾਰੇ ਜਿੰਨਾ ਕੁ ਸਮਝ ਪਈ ਆਪਾਂ ਕੀਤੇ ਹੈ, ਵਿਦਿਆਰਥੀ ਜਨ ਵੀ ਬੜੇ ਸੌਖੇ ਢੰਗ ਨਾਲ ਇਹਦਾ ਲਾਹਾ ਲੈ ਸਕਣ। ਜਦੋਂ ਉਸਤਾਦ ਪਾਸੋਂ ਪੜ੍ਹਿਆ ਜਾਂਦਾ ਫਿਰ ਕਿਸੇ ਵੇਲੇ ਨਹੀਂ ਸਮਝ ਪੈਂਦੀ, ਉਹ ਵਿਦਿਆਰਥੀ ਜਨ ਆਪਣੇ ਨਿੱਜੀ ਗ੍ਰਹਿ ਵਿਖੇ ਰਹਿ ਕੇ ਵੀ ਟਕਸਾਲਾ ਸੰਪਰਦਾਵਾਂ ਵਿੱਚ ਰਹਿ ਕੇ ਵੀ ਇਹ ਸਰਵਣ ਕਰਕੇ ਲਾਹਾ ਲੈ ਸਕਣ, ਅਤੇ ਉਹਨਾਂ ਨੂੰ ਲਾਹਾ ਹੋ ਸਕੇ। ਇਹ ਗੁਰੂ ਅੱਗੇ ਬੇਨਤੀ ਹੈ ਕਿ ਮਹਾਰਾਜ ਸੇਵਾ ਪੰਥ ਦੀ ਕਰ ਸਕੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਅੱਜ ਇੱਥੇ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਜ ਗ੍ਰੰਥਾਵਲੀ ਦੀ ਸਮਾਪਤੀ ਅਤੇ ਸਾਰ ਕਿਤਾਵਲੀ ਗ੍ਰੰਥ ਦੀ ਵੀ ਸਮਾਪਤੀ ਹੁੰਦੀ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ ਜੀ, ਸੀਸ ਅਸੀਸ ਬਖਸ਼ੋ, ਲੇਖਿਆ ਕਤੇ ਨਾ ਛੁੱਟੀਆ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਗੁਰੂ ਸਾਹਿਬ ਦੀ ਕਿਰਪਾ ਹੀ ਹੈ, ਆਪਾਂ ਇਸ ਵਿੱਚ ਕੋਈ ਦਾਅਵਾ ਨਹੀਂ ਕਰਦੇ ਵੀ ਆਪਾਂ ਜੋ ਬੋਲ ਦਿੱਤਾ ਬਿਲਕੁਲ ਸਹੀ ਹੈ ਅਤੇ ਬਿਲਕੁਲ ਠੀਕ ਬੋਲਿਆ, ਕੋਈ ਕਮੀ ਨਹੀਂ ਛੱਡੀ ਹੈ, ਨਹੀਂ ਨਹੀਂ ਇਹ ਤਾਂ ਇੱਕ ਤੋਂ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਉ, ਇੱਕ ਤੋਂ ਇੱਕ ਗੁਰਮੁਖ ਪਿਆਰੇ ਵੱਸਦੇ ਹੈ ਜਿਹੜੇ ਬਹੁਤ ਬਹੁਤ ਵਿਸਥਾਰ ਬਹੁਤ ਬਹੁਤ ਗਿਆਨ ਜਾਂ ਵਿਚਾਰਾਂ ਦੱਸਦੇ ਹਾਂ, ਜਿਨ੍ਹਾਂ ਨੂੰ ਬਹੁਤ ਪਾਠਾਂ ਦੀ ਸੁਧਾਈ ਕਰਨ ਦਾ ਪਤਾ ਹੈ ਅਤੇ ਜਿਨ੍ਹਾਂ ਦੇ ਅੰਦਰ ਬਹੁਤ ਵੱਡੀ ਵੱਡੀ ਕਲਾ ਹੈ, ਮਹਾਨ ਅਨੁਭਵ ਗਿਆਨ ਹੈ। ਗੁਰੂ ਸਾਹਿਬ ਜੀ ਨੇ ਕਿਣਕਾ ਮਾਤਰ ਆਪ ਆਪਣੀ ਬੁੱਧ ਹਜੇਤੀ ਵਰਨਤ ਭਿੰਨ ਭਿੰਨ ਤੋਂ ਇਹਤੇਤੀ, ਉਹਨਾਂ ਬਚਨਾਂ ਅਨੁਸਾਰ ਜਿੰਨੀ ਕੁ ਬੁੱਧੀ ਹੈ ਉਹਦੇ ਅਨੁਸਾਰ ਆਪਾਂ ਕਥਨ ਕੀਤਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਇਸੇ ਤਰ੍ਹਾਂ ਹੀ ਮਹਾਂਪੁਰਸ਼ਾਂ ਦੀ ਕਿਰਪਾ, ਸੰਗਤ ਦੀ ਕਿਰਪਾ ਬਣੀ ਰਹੇ, ਗੁਰੂ ਮਹਾਰਾਜ ਦੀ ਕਿਰਪਾ ਬਣੀ ਰਹੇ, ਅਤੇ ਅਸੀਂ ਪੰਥ ਦੀ ਸੇਵਾ ਕਰਦੇ ਹੋਏ ਬਚਨ ਵਿਚਾਰ ਕਰਦੇ ਰਹੀਏ ਜੀ। ਇਹ ਤਸੀਰੀ ਸਾਰ ਕਤਾਵਲੀ ਪੰਦਰਸ ਮਿਸਰਤ ਪਾਠ, ਸਵਾ ਜਿੱਤ ਕੇ ਛੰਦ ਸਭ ਦੋ ਸੈ ਪਾਂਡਵ ਆਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।